सिख दे हर रासे सिख दे हर रासे धन धन वन जारा वनज है धन 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 वन जारा वनज है गुर शाहो सबासे शाहो सबासे जन नानक गुर तिन्नी पाया जन नानक गुर तिन्नी पाया जिन धुर लिखत लिलाट से जिन धुर लिखत लाट लिखा से लाट लिखा हर अमृत भगत भंडार है हर अमृत भक्त भंडार है गुर सतगुर पासे राम राजे गुर सतगुर पासे राम राजे हर अमृत भगत भंडार है हर अमृत भगत भंडार है गुर सतगुरु पासे राम राजे गुर सतगुर पासे राम राजे अमृत भगत भंडार है गुर सतगुर सच्चा शाह है गुर सतगुर सच्चा शाह है सिख दे सिख दे हर रासे सिख दे गुर सतगुर सच्चा शाह है सिख दे हर रासे गुर सतगुर बोहल हर नाम का गुर सतगुर बोहल हर नाम का वडु भागी सिख वडु भागी सिख गुण सांझ करावे गुर सतगुर सच्चा शाह है शाह पठाया शाह पठाया शाह है पास शाह पठाया शाहे पास, वड्डे शाह ने रहमत करके दस पाई पलिया। जे तैनू इस खजाने दी, जे तैनू इस पदार्थ दी लोड़ है तां मेरे खजाने दियां चाबियां फलाने शाह कोल ने, उंदे कोल चला जा। गुरु ने बाणी विच आख्या, कहन लगे भगत भंडार भगत भंडार गुरु नानक को सौंपे, भगत भंडार गुरु नानक को सौंपे, फिर लेखा मूल ना लिया। रब नूं केड़ा भरोसा, ओनू पता है एडा कीमती पदार्थां दा भंडार गुआचेगा नहीं। हिसाब समेत सौंप लेता है, क्योंकि इस शाह ने अपनी शाहगिरी लई उनके कोलो मंग ही इसे पदार्थ दी कीती सी। कल भी परसों एक तो काई सी भाई साहब भाई गुरदास जी, बाबा पैदा सच खंड, बाबा पैदा सच खंड, नौनिद नाम गरीबी पाई, नौनिद नाम गरीबी पाई, भगत भंडार गुरु नानक को सौंपे, शाह पठाया शाहे पास, अमोल रतन साईं नाम अमोल, कीम ना कोई जान दो, जिन्ना पाग मथा से नानक हार रंग मान दो, शाहे पास अमोल रतन अमोला रास, अमोल रतन अमोला रास, भगत भंडार हर अमृत भगत भंडार है, गुरु सतगुर पासे राम राजे, भक्ति दा खजाना गुरु कोल है। गुरु सच दा शाह है, शाह उसनू आखदे ने जिंदे कोल बहुत वडमुल्ला ते अमुक खजाना होवे, बहुता अमीर होवे, ते लोड़ वेले किसे नू देवे भी। अपराणी समय अंदर नगरां विच पिंडां विच भी छोटे छोटे शाह हुंदे सन, उन्हां नूं शाह क्यों कहिंदे सन? हर अमीर आदमी शाह नहीं हुंदा, उन्हां नूं शाह क्यों कहिंदे सन? पिंड दी वसों विच किसे नूं गरीब नूं लोड़ विचोड़ होनी, ਤੇ ਉਹਨਾਂ ਸ਼ਾਹਾਂ ਨੇ ਉਹਨਾਂ ਦੀ ਲੋੜ ਪੂਰੀ ਕਰਨੀ ਭਾਵੇਂ ਬਦਲੇ ਵਿੱਚ ਵਿਆਜ ਲੈਣੀ। ਲੋੜ ਪੂਰੀ ਕਰਨੀ, ਲੇਕਿਨ ਇੱਕ ਖਿਆਲ ਕਰਿਓ, ਇਸੇ ਲਈ ਉਹ ਝੂਠੇ ਸ਼ਾਹ ਸਨ ਜਿਹੜਾ ਧਨ ਦਿੰਦੇ ਸਨ, ਉਹ ਤੇ ਝੂਠ ਹੈ ਹੀ ਸੀ। ਉਹ ਸ਼ਾਹ ਕਾਹਦੇ, ਜਿਸ ਸ਼ਾਹ ਨੇ ਦਿੱਤਾ ਤੇ ਜ਼ਿਆਦਾ ਲਿਆ, ਜ਼ਿਆਦਾ ਲਿਆ ਤਾਂ ਲੋਨ ਦਿੰਦੇ ਸਨ, ਕਰਜ਼ਾ ਦਿੰਦੇ ਸਨ। ਤੇ ਇੱਕ ਖਿਆਲ ਕਰਿਓ, ਜਿਹੜਾ ਮੈਂ ਕਰਜ਼ਾ ਲਵਾਂਗਾ ਉਹ ਮੇਰੀ ਰਾਸ ਨਹੀਂ ਹੁੰਦੀ। ਰਾਸ ਦਾ ਅਰਥ ਹੁੰਦਾ ਆਪਣੀ ਇਨਵੈਸਟਮੈਂਟ। ਇਹ ਹਰ ਬਿਜ਼ਨਸਮੈਨ ਵਪਾਰੀ ਜਾਣਦਾ, ਅਸੀਂ ਰਾਸ ਉਸ ਨੂੰ ਆਖਨੇ ਆ ਜਿਹੜੀ ਆਪਣੀ ਇਨਵੈਸਟਮੈਂਟ ਹੋਵੇ। ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਜਿਹੜਾ ਗੁਰੂ ਪਦਾਰਥ ਦਿੰਦਾ, ਗੁਰੂ ਸੱਚਾ ਸ਼ਾਹ ਕਿਵੇਂ ਹੈ? ਗੁਰੂ ਸਤਿਗੁਰ ਸੱਚਾ ਸ਼ਾਹ ਹੈ, ਉਹ ਸਿੱਖ ਨੂੰ ਕਰਜ਼ਾ ਹੀ ਨਹੀਂ ਦਿੰਦਾ ਬਲਕਿ ਰਾਸ ਦਿੰਦਾ। ਉਹਨੂੰ ਕਹਿੰਦਾ ਆ ਮੈਂ ਤੈਨੂੰ ਦੇ ਰਿਹਾ, ਇਹ ਤੇਰੇ ਆਪਣੇ ਵੱਲੋਂ ਇਨਵੈਸਟ ਕਰ, ਆਪਣੇ ਜੀਵਨ ਦਾ ਹਿੱਸਾ ਬਣਾ ਲੈ। ਤੇ ਮੈਂ ਇੱਕ ਵਾਰ ਕੀਤੀ ਸੀ ਇਸ ਟਾਪਿਕ ਤੇ ਬੋਲਦੇ ਹਾਂ, ਅੱਜ ਬੈਂਕ ਵੀ ਕਿਸੇ ਨੂੰ ਲੋਨ ਦਿੰਦੇ ਨੇ, ਉਹਦੇ ਕੋਲੋਂ ਪੁੱਛਦੇ ਨੇ ਤੇਰੀ ਆਪਣੀ ਇਨਵੈਸਟਮੈਂਟ ਕਿੰਨੀ ਹੈ। ਕਿਸੇ ਦੀ ਮਦਦ ਵੀ ਕੋਈ ਤਾਂ ਕਰਦਾ, ਤੇਰੀ ਆਪਣੀ ਇਨਵੈਸਟਮੈਂਟ ਕਿੰਨੀ ਹੈ? ਅਸਲ ਸ਼ਕਤੀ ਉਹ ਹੁੰਦੀ। ਇਹ ਗੱਲ ਵੱਖਰੀ ਹੈ ਕਿ ਅਸੀਂ ਇਸ ਧਨ ਨੂੰ ਆਪਣਾ ਧਨ ਨਹੀਂ ਸਮਝ ਰਹੇ, ਹਾਲਾਂਕਿ ਇਹ ਗੁਰੂ ਵੱਲੋਂ ਰਾਸ ਮਿਲਦੀ ਹੈ, ਕਰਜ਼ਾ ਨਹੀਂ, ਵਿਆਜ ਨਹੀਂ ਢੂੰਡਦਾ ਗੁਰੂ। ਵਿਆਜ ਉਹ ਸ਼ਾਹ ਢੂੰਡਦੇ ਨੇ ਜਿਨ੍ਹਾਂ ਨੂੰ ਆਪਣੇ ਖਜ਼ਾਨੇ ਖਤਮ ਹੋਣ ਦਾ ਡਰ ਹੋਵੇ, ਇਹਦੇ ਚ ਵਾਧਾ ਕਿੰਨੇ ਹੋਵੇ, ਜਿੰਨਾ ਕੁ ਦਿਆਂ ਜਿੰਨਾ ਕੁ ਘਟੇ ਉਸ ਤੋਂ ਵਾਧੂ ਪੈ ਜਾਏ, ਵਿਆਜ ਨਾਲ ਵਾਪਸ ਆ ਜਾਏ। ਜਿਨ੍ਹਾਂ ਨੂੰ ਆਪਣੇ ਖਜ਼ਾਨੇ ਘੱਟ ਜਾਣ ਦਾ ਫਿਕਰ ਹੋਵੇ ਨਾ, ਥੋੜ ਆਉਣ ਦਾ ਫਿਕਰ ਹੋਵੇ, ਉਹ ਹਮੇਸ਼ਾ ਵਿਆਜ ਢੂੰਡਦੇ ਨੇ ਥੋੜ ਤੋਂ ਬਦਲਣ ਬਚਣ ਲਈ। ਦਿੰਦਿਆਂ ਦਿਆਂ ਤੇ ਘੱਟ ਹੀ ਜਾਏਗਾ, ਵਰਤਦਿਆਂ ਵਰਤਦਿਆਂ ਤੇ ਖਤਮ ਹੋਏਗਾ। ਇਸ ਲਈ ਕਹਿੰਦੇ ਨੇ ਵਿਆਜ ਨਾਲ ਵਾਪਸ ਆਵੇ ਤਾਂ ਕਿ ਘਟੇ ਨਾ, ਉਹਨਾਂ ਨੂੰ ਘਟਣ ਦਾ ਡਰ ਹੈ। ਪਰ ਜਿਹੜਾ ਖਜ਼ਾਨਾ ਗੁਰੂ ਨਾਨਕ ਕੋਲ ਲੈਣਾ, ਗੁਰੂ ਕੋਲ ਲੈਣਾ, ਉਹਦੇ ਬਾਰੇ ਤਾਂ ਗੁਰੂ ਨੇ, ਰੱਬ ਨੇ, ਗੁਰੂ ਨੇ ਆਪੇ ਹੀ ਦੋਵਾਂ ਨੇ ਦੱਸ ਦਿੱਤਾ ਹੈ। ਕਹਿੰਦੇ ਨੇ ਖਾਵੋ ਖਰਚੋ ਰਲ ਮਿਲ ਭਾਈ, ਇਹ ਧਨ ਅਖੁੱਟ ਨਾ ਨਿਖੁੱਟੇ ਨਾ ਜਾਏ। ਲਓ ਇਸੇ ਲਈ ਗੁਰੂ ਵਿਆਜ ਨਹੀਂ ਢੂੰਡਦਾ, ਸੱਚਾ ਸ਼ਾਹ ਉਹਨੂੰ ਆਪਣੇ ਖਜ਼ਾਨੇ ਘਟਣ ਦਾ ਡਰ ਹੀ ਕੋਈ ਨਹੀਂ। ਜਿੰਨਾ ਦੇਈ ਚੱਲੇ ਉਹਨਾਂ ਹੀ ਵੱਧਦਾ ਜਾਂਦਾ। ਖਾਵੋ ਖਰਚੋ ਰਲ ਮਿਲ ਭਾਈ, ਤੋਟ ਨਾ ਆਵੇ ਟੁੱਟ ਨਾ ਆਵੇ ਵੱਧ ਦੋ ਜਾਈ, ਇਹ ਧਨ ਅਖੁੱਟ ਨਾ ਨਿਖੁੱਟੇ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਏ, ਆਪਣੇ ਸਤਿਗੁਰ ਕੋ ਸਦ ਬਲ ਜਾਈ, ਗੁਰ ਕਿਰਪਾ ਤੇ ਹਰ ਮਨ ਵਸਾਈ, ਨਾਮ ਅਮੋਲਕ ਨਾ ਪਾਇਆ ਜਾਏ। ਨਾਮ ਅਮੋਲਕ ਨਾ ਪਾਇਆ ਜਾਏ, ਗੁਰ ਪ੍ਰਸਾਦ ਵਸੇ ਮਨ ਆਏ, ਭਗਤ ਭੰਡਾਰ ਹਰ ਅੰਮ੍ਰਿਤ ਭਗਤ ਭੰਡਾਰ ਹੈ, ਗੁਰ ਸਤਿਗੁਰ ਪਾਸੇ ਰਾਮ ਰਾਜ। ਗੁਰ ਸਤਿਗੁਰ ਸੱਚਾ ਸ਼ਾਹ ਹੈ। ਸਿੱਖ ਦੇ ਸਿੱਖ ਨੂੰ ਕਰਜ਼ਾ ਨਹੀਂ ਵੀ ਮੈਂ ਤੇਰੇ ਕੋਲੋਂ ਵਿਆਜ ਸਹਿਤ ਵਾਪਸ ਲਵਾਂਗਾ, ਮਤ ਵੀ ਤੇ ਮੇਰੀ ਦੌਲਤ ਘੱਟ ਨਾ ਜਾਏ, ਬਲਕਿ ਰਾਸ ਦਿੰਦਾ। ਲੈ ਇਹਨੂੰ ਆਪਣੀ ਸਮਝ, ਨਾਮ ਨੂੰ ਆਪਣਾ ਜਾਣ, ਇਸ ਧਨ ਨੂੰ ਆਪਣਾ ਸਮਝ ਲੈ, ਤੇ ਜੀਵਨ ਦੀ ਹੱਟੀ ਤੇ, ਜੀਵਨ ਦੀ ਦੁਕਾਨ ਤੇ ਇਹਨੂੰ ਇਨਵੈਸਟ ਕਰ, ਲਗਾ ਦੇ, ਤੇ ਫਿਰ ਜੀਵਨ ਦੀ ਕਾਰਨਾ ਸ਼ੁਰੂ ਕਰ ਦੇ, ਦੁਕਾਨ ਚੱਲ ਪਵੇ। ਥਾਣ ਹੱਟ ਕਰ ਆਰ ਜਾ, ਸੱਚ ਨਾਮ ਕਰ ਵੱਥ। ਬੜਾ ਖੂਬਸੂਰਤ ਤਰੀਕਾ ਸਮਝਾ ਦਿੱਤਾ, ਰਾਸ ਜੋ ਦੇ ਰਿਹਾ, ਜਿਹਨੇ ਰਾਸ ਦੇਣੀ ਹੈ ਉਹਨੇ ਸਾਧਨ ਵੀ ਦੱਸਣਾ, ਕਿਤੇ ਮੇਰੀ ਦਿੱਤੀ ਹੋਈ ਰਾਸ ਵੀ ਖਤਮ ਨਾ ਕਰ ਪਏ। ਕਹਿਣ ਲੱਗੇ ਹਾਣ ਹੱਟ ਕਰ ਆਰ ਜਾ, ਸੱਚ ਨਾਮ ਕਰ ਮੱਥ, ਸੁਰਤ ਸੋਚ ਕਰ ਭਾਂਡ ਸਾਲ, ਤਿਸ ਵਿੱਚ ਤਿਸ ਨੂੰ ਰੱਖ। ਵਣਜ ਕਰ ਲੈਲਾ ਮਨਹਾਸ, ਵਣਜ ਕਰ, ਇਹਦੇ ਵਿੱਚੋਂ ਸੁੱਖਾਂ ਦਾ ਲਾਹਾ ਵੀ ਮਿਲੇਗਾ। ਮੈਂ ਇੱਕ ਵਾਰ ਕੀਤੀ ਸੀ, ਪ੍ਰੋਫਿਟ ਵਿੱਚ ਤੇ ਰਾਸ ਵਿੱਚ ਅੰਤਰ ਕੀ ਹੈ? ਪ੍ਰੋਫਿਟ ਵੱਧਦਾ ਘੱਟਦਾ ਰਹਿੰਦਾ, ਹਮੇਸ਼ਾ ਇੱਕੋ ਜਿਹਾ ਥੋੜਾ ਹੁੰਦਾ। ਮਨੁੱਖ ਨੂੰ ਫਿਕਰ ਨਹੀਂ ਹੁੰਦਾ ਚਾਰ ਦਿਨ ਲਾਹਾ ਨਾ ਆਵੇ, ਪ੍ਰੋਫਿਟ ਨਾ ਆਵੇ, ਫਿਕਰ ਉਦੋਂ ਹੁੰਦਾ ਜਦੋਂ ਰਾਸ ਘਟਣ ਲੱਗ ਪਵੇ। ਜਿਹੜਾ ਬਿਜ਼ਨਸ ਚੰਗਾ ਵਪਾਰੀ ਹੈ ਨਾ, ਉਹ ਹਮੇਸ਼ਾ ਆਪਣੀ ਰਾਸ ਦਾ ਧਿਆਨ ਜ਼ਿਆਦਾ ਰੱਖਦਾ। ਜੋ ਮੈਂ ਇਨਵੈਸਟ ਕੀਤਾ ਸੀ ਉਹ ਤੇ ਨਹੀਂ ਘਟਿਆ, ਚਲੋ ਲਾਹਾ ਤੇ ਕੋਈ ਹਰਜ ਨਹੀਂ, ਪ੍ਰੋਫਿਟ ਕਦੀ ਜ਼ਿਆਦਾ ਹੋਇਆ ਕਦੀ ਘੱਟ ਹੋਇਆ। ਕਹਿਣ ਲੱਗੇ ਨਾਮ ਦੀ ਰਾਸ ਵਿੱਚੋਂ ਸੁੱਖ ਪੈਦਾ ਹੋਏ ਨੇ, ਪਰ ਸੁੱਖ ਤੇ ਜ਼ਿੰਦਗੀ ਅੰਦਰ ਇੱਕੋ ਜਿਹੇ ਨਹੀਂ ਰਹਿੰਦੇ, ਕਿਸੇ ਵੇਲੇ ਸੁੱਖ ਕਿਸੇ ਵੇਲੇ ਦੁੱਖ, ਸੁੱਖ ਦੁੱਖ ਦੋਏ ਦਰ ਕੱਪੜੇ, ਕਹਿੰਦਾ ਫਿਕਰ ਕੋਈ ਨਹੀਂ, ਸੁੱਖ ਦੁੱਖ ਦੋਨੋਂ ਸਾਂਭ ਕਰ ਜਾਣੇ, ਪ੍ਰੋਫਿਟ ਹੈ ਨਾ, ਕੋਈ ਅਰਥ ਨਹੀਂ, ਚਾਰ ਦਿਨ ਵੱਧ ਕਿਸੇ ਦਿਨ, ਚਾਰ ਦਿਨ ਘੱਟ, ਕੋਈ ਅਰਥ ਨਹੀਂ। ਪਰ ਨਾਮ ਰਾਸ ਜਿਹੜੀ ਇਹ ਨਾ ਘਟੇ, ਉਹਨੇ ਬਾਣੀ ਵੀ ਚੱਕਿਆ। ਕਹਿਣ ਲੱਗੇ ਰਾਸ ਹੈ ਤੇ ਰੱਬ ਨੇ ਜੀਵਨ ਦੇ ਵਪਾਰ ਲਈ, ਜੀਵਨ ਦੇ ਬਿਜ਼ਨਸ, ਸੰਸਾਰ ਦੇ ਅੰਦਰ ਕਿਵੇਂ ਜੀਉਣਾ ਹੈ ਉਹ ਸਾਧਨ ਦਿੱਤਾ। ਕਹਿਣ ਲੱਗੇ ਸਿੱਖ ਦੇ ਹਰ ਰਾਸੇ, ਸਿੱਖ ਦੇ ਧਨ ਧਨ ਵਣਜਾਰਾ ਵਣਜ ਹੈ। ਜਿਹੜੇ ਗੁਰੂ ਦੀ ਦਿੱਤੀ ਹੋਈ ਨਾਮ ਦੀ ਭਗਤੀ ਦੀ ਰਾਸ ਨਾਲ ਜੀਵਨ ਦੀ ਹੱਟੀ ਚਲਾਉਂਦੇ ਨੇ, ਜੀਵਨ ਦੀ ਹੱਟੀ ਚਲਾਉਂਦੇ ਨੇ, ਵਣਜ ਕਰਦੇ ਨੇ, ਤੇ ਯੋਗ ਗੁਰੂ ਦੇ ਹੁਕਮਾਂ ਦੱਸੇ ਹੋਏ ਨਿਯਮਾਂ ਡਿਸਿਪਲਨ ਅਨੁਸਾਰ ਜੀਵਨ ਦੀ ਹੱਟੀ ਚਲਾਉਂਦੇ ਨੇ, ਗੁਰੂ ਉਹਨਾਂ ਤੇ ਪ੍ਰਸੰਨ ਹੁੰਦਾ, ਉਹਨਾਂ ਨੂੰ ਸ਼ਾਬਾਸ਼ ਦਿੰਦਾ। ਤੁਸੀਂ ਮੇਰੀ ਦਿੱਤੀ ਹੋਈ ਰਾਸ ਗੁਆਈ ਨੇ, ਗੁਣ ਰਾਸ ਬਨ ਪੱਲਿਆ ਨਹੀਂ, ਇਹ ਵੀ ਰਾਸ ਹੈ। ਤੁਸੀਂ ਮੇਰੀ ਰਾਸ ਨੂੰ ਨੁਕਸਾਨ ਨਹੀਂ ਕੀਤਾ, ਗੁਆਇਆ ਨਹੀਂ। ਮਨਮੁੱਖ ਗੁਆ ਬਹਿੰਦੇ ਨੇ ਜਿਹੜੇ ਗੁਰੂ ਦੀ ਗੱਲ ਨਹੀਂ ਮੰਨਦੇ, ਉਹ ਗੁਆ ਬਹਿੰਦੇ। ਇਸ ਲਈ ਆਪਾਂ ਪੜ੍ਹਨੇ ਆ ਗੁਰਮੁਖ ਲਾਦਾ, ਮਨਮੁੱਖ ਗਵਾਇਆ ਉੱਥੇ ਗੁਆਚ ਨਹੀਂ, ਕਿਉਂਕਿ ਡਿਸਿਪਲਿਨ ਕੋਈ ਨਹੀਂ, ਕਿਵੇਂ ਦੁਕਾਨ ਖੁੱਲ੍ਹਣੀ ਹੈ, ਕਿਵੇਂ ਬੰਦ ਹੋਣੀ ਹੈ, ਕਿਵੇਂ ਰਾਖੀ ਕਰਨੀ ਹੈ, ਗਾਹਕ ਨਾਲ ਭਾਵ ਸਮਾਜ ਨਾਲ, ਸੰਸਾਰ ਨਾਲ, ਮਨੁੱਖਤਾ ਨਾਲ ਕਿਹੋ ਜਿਹਾ ਬਿਹੇਵ ਕਰਨਾ ਹੈ, ਇਹ ਸਾਰਾ ਕੁਝ ਗੁਣਾਂ ਵਿੱਚ ਹੀ ਸ਼ਾਮਲ ਹੈ। ਜਿਹਨੂੰ ਇਹ ਡਿਸਿਪਲਿਨ ਨਹੀਂ ਆਉਂਦਾ ਉਹਦੇ ਕੋਲ ਨਾਮ ਵੀ ਨਹੀਂ ਰਹਿੰਦਾ। ਭਗਤੀ ਦਾ ਕੋਈ ਇੱਕ ਰੂਪ ਥੋੜਾ, ਉਸ ਦਿਨ ਲਫ਼ਜ਼ ਆਏ ਸਨ ਕਿ ਗੁਰਮੁਖ ਹਾਸੇ ਗੁਰਮੁਖ ਰੋਵੇ, ਜੋ ਗੁਰਮੁਖ ਕਰੇ ਸਾਈ ਭਗਤ ਹੋਵੇ। ਉਹਦਾ ਚੱਲਣਾ, ਬਹਿਣਾ, ਉੱਠਣਾ, ਗੱਲਬਾਤ ਕਰਨਾ, ਬਰਾਦਰੀ ਵਿੱਚ ਕਿਵੇਂ ਵਰਤਣਾ ਹੈ, ਸੰਸਾਰ ਵਿੱਚ ਕਿਵੇਂ ਵਰਤਣਾ ਹੈ, ਆਪਣੇ ਗੁਣਾਂ ਨਾਲ ਦੁਨੀਆਂ ਨੂੰ ਕਿਵੇਂ ਰਿਝਾਉਣਾ ਹੈ, ਨਿਰੰਕਾਰ ਨੂੰ ਕਿਵੇਂ ਰਿਝਾਉਣਾ ਹੈ, ਇਹ ਇੱਕ ਸਾਰਾ ਜੀਵਨ ਦੀ ਹੱਟੀ ਦਾ ਡਿਸਿਪਲਿਨ ਹੈ। ਗੁਰੂ ਸਮਝਾਉਂਦਾ ਬੋਲਣਾ ਕਿਵੇਂ ਹੈ, ਖਾਣਾ ਕਿਵੇਂ ਹੈ, ਪਹਿਨਣਾ ਕਿਵੇਂ, ਇਹ ਸਾਰਾ ਕੁਝ ਗੁਰੂ ਸਮਝਾ ਰਿਹਾ ਜੀਵਨ ਦੀ ਰਾਸ ਨੂੰ ਸੰਭਾਲਣ ਲਈ, ਜੀਵਨ ਦੀ ਹੱਟੀ ਨੂੰ ਖੂਬਸੂਰਤੀ ਨਾਲ ਚਲਾਉਣ ਲਈ, ਕਿਤੇ ਰਾਸ ਨਾ ਖਤਮ ਹੋ ਜਾਵੇ, ਕਿਉਂਕਿ ਗੁਣ ਹੀ ਤਾਂ ਰਾਸ ਹਨ, ਨਾਮ ਵੀ ਤਾਂ ਗੁਣ ਹੀ ਹੈ। ਇਸ ਲਈ ਸਮਝਾ ਰਿਹਾ ਤੇ ਜਿਹੜਾ ਸਿੱਖ ਗੁਰੂ ਦੇ ਦੱਸੇ ਹੋਏ ਨਿਯਮਾਂ ਅਨੁਸਾਰ ਜੀਵਨ ਦੀ ਹੱਟੀ ਚਲਾਉਂਦਾ, ਗੁਰੂ ਪ੍ਰਸੰਨ ਹੋ ਕੇ ਉਹਨੂੰ ਸ਼ਾਬਾਸ਼ ਦਿੰਦਾ। ਗੁਰੂ ਕਹਿਣ ਲੱਗੇ, ਧਨ ਧਨ ਵਣਜਾਰਾ ਵਣਜ ਹੈ, ਧਨ ਧਨ ਵਣਜਾਰਾ ਵਣਜ ਹੈ, ਗੁਰ ਸ਼ਾਹ ਸ਼ਾਬਾਸ਼ੇ, ਗੁਰ ਸ਼ਾਹ ਸ਼ਾਬਾਸ਼ੇ। ਫਿਰ ਕਹਿਣ ਲੱਗੇ ਭਾਗਾਂ ਵਾਲੇ ਨੇ, ਉੱਜਲੇ ਭਾਗਾਂ ਤੇ ਉੱਚੇ ਕਰਮਾਂ ਵਾਲੇ ਨੇ, ਜਿਨ੍ਹਾਂ ਨੂੰ ਇਹੋ ਜਿਹਾ ਸ਼ਾਹ ਮਿਲ ਜਾਏ ਜਿਹੜਾ ਜੀਵਨ ਵਿੱਚ ਕਰਜ਼ ਨਹੀਂ ਬਲਕਿ ਰਾਸ ਦੇ ਦੇਵੇ, ਤੇ ਮੇਰੀ ਰਾਸ ਨਾ ਦੇਵੇ ਜੀਵਨ ਦੀ ਹੱਟੀ ਚਲਾਉਣ ਦਾ ਡਿਸਿਪਲਿਨ ਵੀ ਸਮਝਾ ਦੇਵੇ। ਜਨ ਨਾਨਕ ਗੁਰ ਤਿੰਨੀ ਪਾਇਆ, ਜਨ ਨਾਨਕ ਗੁਰ ਤਿੰਨੀ ਪਾਇਆ, ਜਨ ਨਾਨਕ ਗੁਰ ਤਿੰਨੀ ਪਾਇਆ। ਜਿਹਨਾਂ ਦੇ ਮਸਤਕ ਦੇ ਲੇਖ ਲਲਾਟ ਪਰਬਟ ਉਜਲੇ ਲਲਾਟ ਲਿਖਾ ਸੋ, ਇਹ ਹੈ ਭਗਤੀ ਦਾ ਇੱਕ ਤਰੀਕਾ। ਹੁਣ ਇੱਕ ਮਸਲਾ ਖੜਾ ਹੋ ਗਿਆ, ਕਿਉਂਕਿ ਗੁਰਮਤ ਵਿੱਚ ਦੋ ਪਹਿਲੂ ਬਰਾਬਰ ਖੜੇ ਨੇ। ਇੱਕ ਪਾਸੇ ਹੈ ਬਿਨ ਨਾਮ, ਕਿਉਂ ਗੁਰੂ ਸਤਿਗੁਰੂ ਨੇ ਬਾਣੀ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਖ ਦਿੱਤਾ, ਕਹਿਣ ਲੱਗੇ ਹਰ ਕੇ ਨਾਮ ਬਿਨਾ ਦੁੱਖ ਪਾਵੇ, ਭਗਤ ਬਿਨਾ ਸਹਿ ਸਾਡੇ ਚੁੱਕੇ, ਗੁਰ ਇਹ ਭੇਦ ਬਤਾਵੇ। ਗੁਰੂ ਨੇ ਭੇਦ ਦਿੱਤਾ, ਭਗਤੀ ਬਹੁਤ ਜ਼ਰੂਰੀ ਹੈ, ਬਿਨ ਭੈ ਭਗਤੀ ਤਰਨ ਕੈਸੇ, ਕੁਛ ਵੀ। ਔਰ ਦੂਜੇ ਪਾਸੇ ਇਹ ਵੀ ਆ ਗਿਆ, ਗਿਆਨ ਵੀ ਹੁਣਾ ਗਾਵੇ ਗੀਤ ਮੁਕਾਬਲੇ ਤੇ, ਪੈਰਲਲ ਦੂਜਾ ਪੱਖ ਗਿਆਨ, ਭਗਤੀ ਤੇ ਗਿਆਨ ਦਾ ਆਪਸੀ ਰਿਸ਼ਤਾ ਹੈ, ਭਗਤੀ ਤੇ ਗਿਆਨ ਦਾ ਆਪਸੀ ਸੰਬੰਧ ਹੈ। ਇਹ ਵੀ ਆਖ ਦਿੱਤਾ ਨਾ, ਜਾਂ ਗਿਆਨ ਤੈਂ ਧਰਮ ਹੈ, ਭਗਤੀ ਕਰਨੀ ਹੈ ਤੇ ਭਗਤੀ ਹੈ ਜੋ ਗੁਰਮੁਖ ਕਰੇ ਸਾਈ ਭਗਤ ਹੋਵੇ। ਹੁਣ ਇਹ ਹੈ ਕਿ ਗੁਰਮੁਖ ਕਰੇ ਕਿ ਇਹਦੇ ਲਈ ਗਿਆਨ ਚਾਹੀਦਾ। ਲੋ ਗੁਰੂ ਦਾ ਤੇ ਭਗਤੀ ਦਾ ਸੰਬੰਧ ਕੀ ਹੈ, ਕਿਉਂਕਿ ਗੁਰੂ ਬਿਨਾਂ ਗਿਆਨ ਨੇ। ਸਤਿਗੁਰ ਨੇ ਬਾਣੀ ਵਿੱਚ ਬਾਰ ਬਾਰ ਇਹ ਗੱਲ ਸਮਝਾ ਦਿੱਤੀ, ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ, ਗੁਰੂ ਬਿਨਾਂ ਗਿਆਨ ਨਹੀਂ। ਹੁਣ ਗੁਰੂ ਦਾ ਗਿਆਨ ਪ੍ਰਤੀ ਫੰਕਸ਼ਨ ਕੀ ਹੈ ਸਮਝਾ ਦੇਣਾ, ਜੁਗਤ ਦੱਸ ਦੇਣੀ ਕਿ ਤੂੰ ਕਰਨਾ ਕੀ ਹੈ। ਕੱਲ ਵੀ ਲਫ਼ਜ਼ ਆਏ ਸਨ, ਜੁਗਤ ਦੱਸ ਰਹੇ ਨੇ ਤੂੰ ਕਰਨਾ ਕੀ ਹੈ। ਹੁਣ ਮਸਲਾ ਇੱਥੇ ਗਿਆਨ ਦਾ ਆ ਗਿਆ, ਕਿਉਂਕਿ ਜੇ ਸੱਚਮੁੱਚ ਐਵੇਂ ਹੈ ਕਿ ਜੋ ਗੁਰਮੁਖ ਕਰੇ ਸਾਈ ਭਗਤ ਹੋਵੇ, ਗੁਰਮੁਖ ਜੋ ਕੁਝ ਵੀ ਕਰ ਰਿਹਾ, ਉਹ ਪਰਿਵਾਰ ਪਾਲ ਰਿਹਾ ਹੈ, ਉਹ ਕਾਰੋਬਾਰ ਚਲਾ ਰਿਹਾ ਹੈ, ਉਹ ਕਿਸੇ ਬਰਾਦਰੀ ਵਿੱਚ ਬੈਠਾ ਹੈ, ਉਹ ਸਾਰਾ ਕੁਝ ਭਗਤੀ ਹੈ, ਜਾਂ ਕਿ ਉਹ ਗੁਰਮੁਖ ਨੂੰ ਛੱਡ ਦੇਣਾ ਚਾਹੀਦਾ, ਦੋ ਹੀ ਗੱਲਾਂ ਨੇ, ਜਾਂ ਗੁਰਮੁਖ ਉਹ ਸਭ ਕੁਝ ਛੱਡ ਦਿੰਦਾ, ਇਹ ਵੀ ਗਈ, ਤੇ ਜੇ ਛੱਡਦਾ ਕੁਝ ਨਹੀਂ ਤੇ ਫਿਰ ਵੀ ਉਹ ਭਗਤੀ ਹੈ ਤਾਂ ਆਖਿਰ ਕਿਵੇਂ। ਇਹਦਾ ਮਤਲਬ ਕਰਮ ਵੀ ਭਗਤੀ ਬਣਦਾ ਹੈ। ਜੋ ਗੁਰਮੁਖ ਕਰੇ, ਕਰੇ ਦਾ ਮਤਲਬ ਤਾਂ ਕਰਮ ਹੈ ਨਾ, ਇਹਦਾ ਮਤਲਬ ਕਰਮ ਵੀ ਆਪਣੇ ਆਪ ਵਿੱਚ ਭਗਤੀ ਦਾ ਰੂਪ ਧਾਰਨ ਕਰਦਾ। ਤੇ ਕਰਮ ਭਗਤੀ ਦਾ ਰੂਪ ਉਦੋਂ ਧਾਰਨ ਕਰਦਾ ਜਦੋਂ ਉਹਦੇ ਮਗਰ ਗਿਆਨ ਖਲੋਤਾ ਹੁੰਦਾ ਕਿ ਮੈਂ ਕੀ ਕਰਨਾ ਕੀ ਨਹੀਂ ਕਰਨਾ ਤੇ ਕਿਵੇਂ ਕਰਨਾ, ਉਹ ਹੈ ਗਿਆਨ। ਗਿਆਨ ਇਹੋ ਹੀ ਤੇ ਸਮਝਾਉਂਦਾ। ਇਸ ਲਈ ਭਗਤੀ ਤੇ ਗਿਆਨ ਦੋ ਪਹਿਲੂ ਬਰਾਬਰ ਰੱਖ ਦਿੱਤੇ। ਦੇਖੋ ਭਾਈ, ਗਿਆਨ ਕੀ ਆਈ ਆਉਂਦੀ, ਜਦੋਂ ਗਿਆਨ ਦੀ ਅੰਧੇਰੀ ਆਉਂਦੀ ਹੈ ਨਾ, ਉਦੋਂ ਭਰਮਾਂ ਦੀ ਟਾਟੀ, ਭਰਮਾਂ ਦੇ ਪਰਦੇ ਲੈ ਜਾਂਦੇ ਨੇ, ਉਦੋਂ ਭਰਮ ਪੈਦਾ ਨਹੀਂ ਹੁੰਦੇ। ਇੱਕ ਪਾਸੇ ਗਿਆਨ ਖੜਾ ਹੈ, ਹੁਣ ਇੱਥੇ ਇੱਕ ਮੁਗਾਲਤਾ ਖੜਾ ਹੋ ਗਿਆ, ਮੁਗਾਲਤਾ ਖੜਾ ਹੋ ਗਿਆ ਜਿਹਨੂੰ ਗੁਰੂ ਨੇ ਅਗਲੇ ਸ਼ਲੋਕ ਵਿੱਚ ਉਸ ਮੁਗਾਲਤੇ ਨੂੰ ਦੂਰ ਕੀਤਾ। ਜਿਹੜਾ ਗਿਆਨ ਦਾ ਲਫਜ਼ ਹੈ ਇਹ ਕਿਸੇ ਗੱਲ ਤੇ ਨਿਰਭਰ ਹੈ, ਮਨੁੱਖ ਨੇ ਸਮਝਿਆ ਖੌਰੇ ਪੜ੍ਹਨ ਨਾਲ ਗਿਆਨ ਹੁੰਦਾ। ਲਓ ਇੱਥੇ ਰੁਕਣਾ, ਗਿਆਨ ਹਾਸਲ ਕਰਨ ਲਈ ਪੜ੍ਹਨਾ ਬਹੁਤ, ਵਿਦਿਆ ਨੂੰ ਇਸੇ ਲਈ ਗਿਆਨ ਆਖਣ ਲੱਗ ਪਿਆ। ਆ ਇੱਕ ਸੂਖਸ਼ਮ ਭੇਦ ਸਮਝਣਾ, ਵਿਦਿਆ ਤੀਜਾ ਨੇਤਰ ਹੈ, ਵਿਦਿਆ ਨੂੰ ਗਿਆਨ ਆਖਣ ਲੱਗ ਪਿਆ ਕਿਉਂਕਿ ਮਨੁੱਖ ਨੇ ਸਮਝਿਆ ਕਿ ਪੜ੍ਹਨਾ ਜਿਹੜਾ ਹੈ, ਜਿੰਨਾ ਪੜ੍ਹੇਗਾ ਓਨਾ ਹੀ ਗਿਆਨੀ ਹੋਵੇਗਾ। ਬਿਲਕੁਲ ਨਹੀਂ, ਲਓ ਗੁਰੂ ਨੇ ਆਖਿਆ ਸੀ ਵਿਦਿਆ ਵਿੱਚੋਂ ਤਰਕਸ਼ੀਲ ਪੈਦਾ ਹੋ ਸਕਦਾ, ਵਿਦਿਆ ਵਿੱਚੋਂ ਇੱਕ ਵਿਦਵਾਨ ਪੈਦਾ ਹੋ ਸਕਦਾ, ਗਿਆਨ ਨਹੀਂ। ਗਿਆਨ ਨਹੀਂ, ਅੱਜ ਵੀ ਦੇਖ ਲਿਓ ਵਿਦਵਾਨ ਬਹੁਤੇ ਤਰਕਸ਼ੀਲ ਹੁੰਦੇ ਨੇ, ਗਿਆਨ ਨਹੀਂ। ਉਸ ਤਰਕਸ਼ੀਲਤਾ ਵਿੱਚੋਂ ਭਰਮ ਪੈਦਾ ਹੁੰਦੇ ਨੇ। ਆ ਹੁਣ ਇਹ ਲਫ਼ਜ਼ ਆਏ ਸਨ, ਦੇਖੋ ਭਾਈ ਗਿਆਨ ਕੀ ਆਈ ਆਂਦੀ, ਜਦੋਂ ਗਿਆਨ ਦੀ ਅੰਧੇਰੀ ਆਉਂਦੀ ਉੱਥੇ ਭਰਮ ਖਤਮ ਹੁੰਦਾ ਤੇ ਪੜ੍ਹ ਕੇ ਭਰਮ ਪੈਦਾ ਹੁੰਦਾ। ਜਿਹਨੂੰ ਪਤਾ ਹੀ ਕੁਝ ਨਹੀਂ ਉਹਨੇ ਭਰਮ ਵੀ ਕੀ ਕਰਨਾ। ਆ ਤਰਕਸ਼ੀਲਤਾ ਵੀ ਤਾਂ ਪੜ੍ਹੇ ਲਿਖੇ ਲਈ ਕਰਨੀ, ਜਿਹਨੇ ਕੁਝ ਪੜ੍ਹਨਾ ਪਰ ਉਹਨੇ ਆਪਣੀ ਪੜ੍ਹਾਈ ਤੇ ਤਰਕ ਰੱਖਣਾ। ਅਕਾਲੀ ਕਿਸੇ ਵੀਰ ਦੇ ਮਨ ਵਿੱਚ ਖਿਆਲ ਆਇਆ, ਆਖੇ ਜੀ ਹੋਂ ਵਿੱਚ ਜਨਮ ਦਾ ਕੀ ਮਤਲਬ ਹੋਇਆ, ਬੱਚੇ ਨੇ ਜੰਮਦਿਆਂ ਕਿਹੜੀ ਹੋਵੇਂ ਕਰਨੀ। ਤਰਕਸ਼ੀਲ ਮਨੁੱਖ, ਬੱਚੇ ਨੇ ਜਨਮ ਲਿਆ ਉਹ ਜੰਮਦਾ ਕਿਹੜੀ ਹੋਮੇ ਵਿੱਚ ਪੈਂਦਾ, ਹੋਮੇ ਵਿੱਚ ਜੰਮਿਆ ਕੀ ਹੋਇਆ ਸੋਚਿਓ। ਜਾਤੀ ਉਹ ਟੋਪਿਕ ਨੂੰ ਵੀਰ ਸਮਝ ਨਹੀਂ ਸਕਿਆ, ਤਰਕਸ਼ੀਲ ਕਿਉਂਕਿ ਉੱਥੇ ਇੱਕ ਗੱਲ ਨੂੰ ਸੰਬੋਧਨ ਕੀਤਾ ਜਾ ਰਿਹਾ ਕਿ ਜਦੋਂ ਹੋਂਦ ਵੱਖਰੀ ਪੈਦਾ ਹੁੰਦੀ ਹੈ ਉੱਥੋਂ ਹੋਂਦ ਦਾ ਬੀਜ ਪੈ ਜਾਂਦਾ। ਜਿਸ ਦਿਨ ਤੂੰ ਜਨਮ ਲਿਆ ਉਸ ਦਿਨ ਤੇਰੀ ਇੱਕ ਵੱਖਰੀ ਹੋਂਦ ਨੇ ਜਨਮ ਲੈ ਲਿਆ। ਸਾਰੀ ਜ਼ਿੰਦਗੀ ਉਹ ਬੀਜ ਜਿਹੜਾ ਸੀ ਵਧਣਾ ਸ਼ੁਰੂ, ਅਜੇ ਠੀਕ ਹੈ ਜਦੋਂ ਬੀਜ ਹੈ ਉਦੋਂ ਉਹਨੂੰ ਫਲ ਨਹੀਂ ਲੱਗੇ, ਉਹਨੇ ਆਪ ਹੋਮੇ ਨਹੀਂ ਕੀਤੀ, ਆਪਣੇ ਵਿੱਚੋਂ ਕਿਸੇ ਨੂੰ ਜਨਮ ਨਹੀਂ ਦਿੱਤਾ, ਬੀਜ ਨੇ ਅਜੇ ਆਪਣੇ ਵਿੱਚੋਂ ਕਿਸੇ ਨੂੰ ਜਨਮ ਨਹੀਂ ਦਿੱਤਾ। ਜਿਉਂ ਜਿਉਂ ਵੱਡਾ ਹੁੰਦਾ ਜਾਣਾ ਬੀਜ ਨੇ, ਤਿਉਂ ਤਿਉਂ ਹੀ ਉਹਨੇ ਆਪਣੇ ਵਿੱਚੋਂ ਫਿਰ ਟਾਹਣੀਆਂ ਨੂੰ ਜਨਮ ਦੇਣਾ, ਫਿਰ ਪੱਤਿਆਂ ਨੂੰ ਜਨਮ ਦੇਣਾ, ਫਿਰ ਫੁੱਲਾਂ ਨੂੰ ਜਨਮ ਦੇਣਾ, ਫਿਰ ਫਲਾਂ ਨੂੰ ਜਨਮ ਦੇਣਾ, ਉਹਦੇ ਵਿੱਚ ਆਪਣੀ ਕਿਸਮ ਦਾ ਸਵਾਦ ਵੀ ਹੋ ਜਾਣਾ, ਉਹਨੇ ਅਮਰੂਦ ਵਰਗਾ ਸਵਾਦ ਨਹੀਂ, ਅੰਬ ਨੇ ਅੰਬ ਵਰਗਾ ਸਵਾਦ ਹੀ ਰੱਖਣਾ, ਮੇਰੀ ਆਪਣੀ ਹੋਂਦ ਹੈ, ਮੇਰੇ ਨਾਲ ਲੱਗਾ ਹੋਇਆ ਫਲ ਅਮਰੂਦ ਵਰਗਾ ਰਸ ਕਿਵੇਂ ਪੈਦਾ ਕਰੇ। ਮੈਂ ਅੰਬ ਹਾਂ ਉਹ ਅਮਰੂਦ ਹੈ, ਮੇਰੀਆਂ ਟਾਹਣੀਆਂ ਨਾਲ ਲੱਗੇ ਹੋਏ ਪੱਤੇ ਦੂਜੇ ਦੀਆਂ ਟਾਹਣੀਆਂ ਨਾਲ ਲੱਗੇ ਹੋਏ ਪੱਤਿਆਂ ਨਾਲ ਮੇਲ ਕਿਵੇਂ ਖਾਣ, ਮੇਰੀ ਆਪਣੀ ਹੋਂਦ ਹੈ। ਲੇਕਿਨ ਜਦੋਂ ਬੀਜ ਸੀ ਉਦੋਂ ਕੁਝ ਵੀ ਨਹੀਂ ਸੀ, ਜਦੋਂ ਬੀਜ ਸੀ ਉਦੋਂ ਵਿੱਚੋਂ ਨਾ ਪੱਤੇ ਵੱਖਰੇ ਸਨ, ਨਾ ਟਾਹਣੀਆਂ ਵੱਖਰੀਆਂ ਸਨ, ਨਾ ਫਲ ਵੱਖਰੇ ਸਨ, ਨਾ ਸਵਾਦ ਵੱਖਰਾ ਸੀ, ਲੇਕਿਨ ਉਸ ਬੀਜ ਵਿੱਚ ਛੁਪਿਆ ਬੈਠਾ ਸੀ। ਉਸੇ ਬੀਜ ਨੇ ਵੱਧ ਕੇ ਵੱਖਰੇ ਪੱਤੇ ਬਣਾਏ ਨੇ, ਟਾਹਣੀਆਂ ਬਣਾਈਆਂ ਨੇ, ਰਸ ਬਣਾਏ ਨੇ, ਫਲ ਬਣਾਏ ਨੇ, ਇਹਦਾ ਮਤਲਬ ਬੀਜ ਪੈ ਗਿਆ। ਤੇਰੀ ਆਪਣੀ ਹੋਂਦ ਕਾਇਮ ਹੋ ਗਈ ਤੇ ਸਾਰੀ ਜ਼ਿੰਦਗੀ ਜਨਮ ਤੋਂ ਬਾਅਦ ਤੂੰ ਆਪਣੀ ਉਸ ਹੋਂਦ ਵੱਖਰੀ ਹੋਂਦ ਨੂੰ ਸਟੈਬਲਿਸ਼ ਕਰਦਾ ਰਹਿ ਗਿਆ, ਹੋਂ ਵਧਦੀ ਗਈ, ਵੱਖ ਵੱਖ ਰੂਪ ਧਾਰਨ ਕਰਦੀ ਗਈ, ਕਦੀ ਪੱਤਿਆਂ ਦਾ, ਕਦੀ ਫਲਾਂ ਦਾ, ਕਦੀ ਰਸ ਦਾ, ਕਦੀ ਰੰਗ ਦਾ। ਤੇ ਸਾਰੀ ਜ਼ਿੰਦਗੀ ਮਨੁੱਖ ਉਸ ਜਨਮ ਵੇਲੇ, ਜਨਮ ਦੇ ਨਾਲ ਆਪਣੀ ਹੋਂਦ ਦਾ ਜਨਮ ਜਿਹੜਾ ਸੀ, ਜਿਹੜੀ ਅਜੇ ਉਹਦੀ ਆਪਣੀ ਕਿਰਤ ਨਹੀਂ ਸੀ, ਉਹਦੇ ਵਿੱਚੋਂ ਜਨਮ ਲੈਂਦਾ ਗਿਆ। ਤੇ ਗੁਰੂ ਨੇ ਆਖਿਆ, ਭਲਿਆ, ਇਸ ਲਈ ਮੈਂ ਸਮਝਣਾ, ਜਦੋਂ ਤੂੰ ਜਨਮ ਲਿਆ ਉੱਥੇ ਹੀ ਹੋਂਦ ਦਾ ਬੀਜ ਪੈ ਗਿਆ, ਆਹ ਵਿੱਚ ਜਨਮ ਗਿਆ ਤੇ ਮਰਨ ਤੱਕ ਰਿਹਾ, ਖਤਮ ਨਹੀਂ ਹੋਇਆ। ਤੇ ਗੁਰੂ ਕਹਿੰਦੇ, ਮੈਂ ਤੈਨੂੰ ਇਹੋ ਜਿਹੀ ਗੱਲ ਸਮਝਾਉਣਾ ਚਾਹੁੰਦਾ ਕਿ ਤੇਰੀ ਹਉਮੈ ਜਿਹੜੀ ਇਹ ਨਾ ਵੱਧਦੀ ਜਾਏ, ਵੱਖ ਵੱਖ ਰੂਪ ਧਾਰਨ ਨਾ ਕਰਦੀ ਜਾਏ, ਜੇ ਤੂੰ ਹੁਕਮ ਸਮਝ ਲੈ, ਜੀਵਨ ਵਿੱਚ ਹੁਕਮ ਸਮਝ ਲੈ। ਤੇ ਜਿਸ ਦਿਨ ਤੂੰ ਹੁਕਮ ਸਮਝ ਲਏਗਾ ਕਿ ਸਭ ਕੁਝ ਮੈਂ ਨਹੀਂ ਕਰ ਰਿਹਾ, ਮੈਂ ਕੁਛ ਨਹੀਂ, ਸਭ ਕੁਝ ਹੁਕਮ ਵਿੱਚ, ਅੱਗੇ ਤੇਰੇ ਕੋਲ ਹੱਕ ਸੀ, ਤੂੰ ਸੋਚਦਾ ਸੀ ਮੈਂ, ਮੇਰੇ ਕੋਲ ਤਾਕਤ ਜ਼ਿਆਦਾ, ਮੈਂ ਕਿਸੇ ਨੂੰ ਕਿਸੇ ਨੂੰ ਮਾਰ ਸਕਣਾ, ਕੌਣ ਹੈ ਮੇਰੀ ਮੇਰੀ ਬਲਵੰਤਾ ਦੇ ਬਰਾਬਰ। ਤੇ ਜਦੋਂ ਗਿਆਨ ਹੋਏਗਾ ਉਦੋਂ ਤੂੰ ਸਮਝੇਗਾ, ਹੈ ਸੁਣ ਤੇ ਮਾਰ ਸਕਣਾ, ਪਰ ਇੱਕ ਸੁਣ ਮਾਰਨ ਵਾਲਾ ਹੱਥ ਕਿਹਨੇ ਦਿੱਤਾ? ਤੇ ਜੇ ਪਰ ਹੱਥ ਹੀ ਨਾ ਦਿੰਦਾ, ਇੱਕ ਨਾ ਮੈਂ ਆਪੇ ਲਾ ਲਿਆ, ਮੇਰੇ ਕੋਲ ਅੱਜ ਹੱਥ ਖੋਲ ਆਏ ਜਿਹਨੇ ਹੱਥ ਦਿੱਤੇ ਨੇ, ਦੀਨੇ ਹਸਤ ਪਾਵ ਕਰਨ ਨੇਤਰ ਰਸਨਾ, ਜੇ ਉਹ ਖੋਲ ਆਏ ਤੇ ਤੇਰੇ ਕੋਲ ਤੇ ਇੰਨੀ ਤਾਕਤ ਵੀ ਨਹੀਂ, ਤੂੰ ਕਿਸੇ ਇੱਕ ਸੁਣਨ ਨੂੰ ਰੋਕ ਹੀ ਸਕੇ, ਅੱਜ ਤੂੰ ਮਰਨ ਦੀਆਂ ਗੱਲਾਂ ਕਰਨਾ, ਸੋਚ ਬਦਲ ਜਾਏਗੀ। ਗੁਰੂ ਕਹਿੰਦੇ, ਇਸ ਲਈ ਹੁਕਮ ਪੁੱਜਣ ਨਾਲ ਹੀ ਹਾਂ ਖਤਮ ਹੋਣੀ ਹੈ, ਨਹੀਂ ਤਾਂ ਜਨਮ ਲੈ ਲਿਆ, ਉਹਨੇ ਬੀਜ ਪੈ ਗਿਆ। ਮੈਂ ਇਸ ਵਿਸਤਾਰ ਵਿੱਚ ਨਹੀਂ ਜ਼ਿਆਦਾ ਜਾਣਾ ਚਾਹੁੰਦਾ ਕਿ ਖਿਆਲ ਕਰਿਓ, ਵਿਦਿਆ ਜਿਹੜੀ ਹੈ, ਨਿਰੀ ਪੜ੍ਹਾਈ ਜਿਹੜੀ ਹੈ, ਉਹ ਤਰਕ ਤਾਂ ਪੈਦਾ ਕਰ ਸਕਦੀ ਹੈ, ਗਿਆਨ ਨਹੀਂ। ਤੇ ਗੁਰੂ ਗਿਆਨ ਦੀ ਗੱਲ ਕਰ ਰਹੇ ਨੇ, ਗਿਆਨ ਨਿਮਰਤਾ ਪੈਦਾ ਕਰਦਾ, ਵਿਦਿਆ ਤਰਕ ਪੈਦਾ ਕਰਦੀ, ਭਰਮ ਪੈਦਾ ਕਰਦੀ। ਇਸੇ ਲਈ ਗੁਰੂ ਨੇ ਦੋਵਾਂ ਚੀਜ਼ਾਂ ਨੂੰ ਵੱਖ ਕਰ ਦਿੱਤਾ। ਮਨੁੱਖ ਨੇ ਇੱਕ ਭੁਲੇਖਾ ਖਾ ਲਿਆ, ਇਹਨੇ ਸਮਝਿਆ ਗਿਆਨ ਦੀ ਬੜੀ ਲੋੜ ਹੈ ਤੇ ਉਹ ਹੈ ਪੜ੍ਹਾਈ ਤੇ। ਨਰਸਿੰਘ ਪੜ੍ਹ ਕੇ ਮਨੁੱਖ ਵਿਦਵਾਨ ਹੋ ਸਕਦਾ, ਗਿਆਨਵਾਨ ਨਹੀਂ ਹੋ ਸਕਦਾ, ਉਹਦੇ ਵਿੱਚ ਭੈ ਭਗਤੀ ਨਹੀਂ ਆਉਂਦੀ। ਅੱਜ ਵੀ ਅਸੀਂ ਦੇਖਦੇ ਹਾਂ ਚੰਗੇ ਚੰਗੇ ਵਿਦਵਾਨ ਜ਼ਿੰਦਗੀਆਂ ਜਿਹੜੀਆਂ ਨੇ, ਨੇੜੇ ਹੋ ਕੇ ਦੇਖੀਏ, ਮੇਰੇ ਸਮੇਤ, ਮੈਂ ਕਿਸੇ ਨੂੰ ਤਰਕ ਨਹੀਂ ਕਰ ਰਿਹਾ, ਮੇਰੇ ਸਮੇਤ ਨੇੜੇ ਹੋ ਕੇ ਕੋਈ ਵੇਖੇ ਤੇ ਆਖੇਗਾ, ਹੈ ਇਹ ਕਹਿੰਦਾ ਕੀ ਹੈ, ਕਰਦਾ ਕੀ ਹੈ। ਆਮ ਸਾਡੀ ਵਿਦਵਾਨਾਂ ਦੀ ਜ਼ਿੰਦਗੀ ਵਿੱਚ ਇਹ ਕੁਝ ਦੇਖਣ ਨੂੰ ਮਿਲਦਾ, ਕਿਉਂਕਿ ਵਿਦਿਆ ਇੱਕ ਵੱਖਰਾ ਹਿੱਸਾ ਹੈ, ਗਿਆਨ ਇੱਕ ਵੱਖਰਾ ਹਿੱਸਾ। ਗੁਰੂ ਨੇ ਇਸੇ ਗੱਲ ਨੂੰ ਸਮਝਾਇਆ, ਕਹਿਣ ਲੱਗੇ, ਭਲਿਆ, ਤੈਨੂੰ ਮੈਂ ਗਿਆਨ ਦੀ ਗੱਲ ਆਖੀ ਸੀ ਕਿ ਗਿਆਨ ਦੀ ਬੜੀ ਲੋੜ ਹੈ, ਗਿਆਨ ਵੀ ਹੁਣਾ ਗਾਵੇ ਗੀਤ, ਝੂਠੇ ਮੁੱਲਾਂ ਘਰੇ ਮਸੀਤ, ਮੈਂ ਤਾਂ ਤੈਨੂੰ ਗਿਆਨ ਦੀ ਗੱਲ ਕੀਤੀ ਸੀ ਤੇ ਤੂੰ ਉਸ ਗਿਆਨ ਦੀ ਮਾਂ ਸਮਝ ਲਈ ਵਿਦਿਆ, ਉਹਦੇ ਵਿੱਚੋਂ ਤਰਕ ਪੈਦਾ ਹੋ ਗਿਆ, ਬਲਕਿ ਹੋਂ ਪੈਦਾ ਹੋ ਗਈ। ਲੈ ਮੈਂ ਤੈਨੂੰ ਇਹ ਵੀ ਗੱਲ ਸਮਝਾ ਦੇਣਾ ਚਾਹੁੰਦਾ, ਪੜ ਪੜ ਗੱਡੀ ਲੱਦੀ ਹੈ, ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀਏ ਸਾਥ, ਕਿਉਂਕਿ ਭਗਤੀ ਨਾਲ ਗਿਆਨ ਦੀ ਲੋੜ ਹੈ, ਭਗਤੀ ਹੈ ਕਰਮ ਦੀ ਸੋਧਨਾ, ਜੋ ਗੁਰਮੁਖ ਕਰੇ ਸਾਈ ਭਗਤ ਹੋਵੇ, ਤੇ ਉਹ ਜਿਹੜਾ ਕਰਨਾ ਹੈ ਉਹਨੂੰ ਗਿਆਨ ਦੀ ਲੋੜ ਹੈ, ਕੀ ਕਰਨਾ ਕੀ ਨਹੀਂ ਕਰਨਾ, ਇਸ ਲਈ ਗਿਆਨ ਤੇ ਭਗਤੀ ਜੁੜਿਆ ਹੋਇਆ। ਤੇ ਗਿਆਨ ਨੂੰ ਨਿਰੀ ਵਿਦਿਆ ਤੇ ਨਿਰਭਰ ਨਾ ਕਰੀ, ਨਿਰਾ ਪੜ੍ਹਨ ਤੇ ਨਿਰਭਰ ਨਾ ਕਰੀ। ਕੋਈ ਬਹੁਤਾ ਪੜ੍ਹ ਲਏ ਤੇ ਉਹਦਾ ਮਤਲਬ ਇਹ ਨਹੀਂ ਉਹ ਗਿਆਨੀ ਹੋ ਜਾਏ, ਗੁਰੂ ਆਖਦੇ ਨੇ, ਕਿਉਂ ਪੜ੍ਹੀਏ ਕਿਉਂ ਗੁਣੀਏ, ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ, ਵੇਦ ਪੁਰਾਣ ਪੜ੍ਹੇ ਕਾ ਕਿਆ ਗੁਣ। ਲੋ ਇਸ ਤੋਂ ਜ਼ਿਆਦਾ ਹੋਰ ਸਪਸ਼ਟ ਕੀ ਆਖਣ, ਕਹਿਣ ਲੱਗੇ ਵੇਦਾਂ ਪੁਰਾਣਾਂ ਦੀ ਪੜ੍ਹਾਈ ਦਾ ਕੋਈ ਫਾਇਦਾ ਨਹੀਂ, ਪੜ੍ਹਿਆ ਨਾ ਹੀ ਭੇਦ, ਬੁੱਝਿਆ ਭਾਵਨਾ, ਬੁੱਝਣਾ ਤੇ ਪੜ੍ਹਨਾ ਦੋ ਚੀਜ਼ਾਂ ਬਿਲਕੁਲ ਵੱਖਰੀਆਂ ਨੇ। ਗੁਰੂ ਕਹਿੰਦੇ ਨੇ ਵੇਦਾਂ ਸ਼ਾਸਤਰਾਂ ਪੁਰਾਣਾਂ ਨੂੰ ਪੜ੍ਹਨ ਦਾ ਕੀ ਫਾਇਦਾ, ਜੇ ਤੂੰ ਗਿਆਨ ਨਹੀਂ ਹਾਸਿਲ ਕੀਤਾ। ਕਹਿਣ ਲੱਗੇ ਨਿਰੀ ਪੜ੍ਹਾਈ ਤਾਂ ਉਹ ਹੈ ਕਿ ਜਿਵੇਂ ਕਿਸੇ ਖੋਤੇ ਤੇ ਕੋਈ ਚੰਦਨ ਦੀ ਪੰਡ ਬੰਨ ਕੇ ਲੱਦ ਦੇਵੇ। ਸਤਿਗੁਰ ਦੀ ਬਾਣੀ ਦੇ ਲਫ਼ਜ਼, ਕਿਸੇ ਖੋਤੇ ਤੇ ਕੋਈ ਚੰਦਨ ਦੀ ਪੰਡ ਬੰਨ ਕੇ ਲੱਦ ਦੇਵੇ, ਉਹਨੂੰ ਕੋਈ ਫਾਇਦਾ ਹੈ? ਉੱਥੇ ਦੁਖੀ ਭਿਆਉਂਦਾ, ਮੇਰੇ ਪਿੱਠ ਤੇ ਭਾਰ ਲੱਦਿਆ ਹੋਇਆ, ਭਾਰ ਦੁਖੀ ਹੋ ਰਿਹਾ, ਚੁੱਕ ਕੇ ਤੁਰਿਆ ਜਾਂਦਾ, ਖੁਸ਼ਬੂ ਉਹਨੂੰ ਆਉਂਦੀ ਕੋਈ ਨਹੀਂ, ਪੰਡ ਚੰਦਨ ਦੀ ਹੈ। ਗੁਰੂ ਕਹਿੰਦੇ ਨੇ ਵੇਦ ਪੁਰਾਣ ਪੜੇ ਕਾ ਕਿਆ ਗੁਣ, ਖਰ ਖਰ ਚੰਦਨ ਜਸ ਬਹਾਰਾ। ਜਿਵੇਂ ਖੋਤੇ ਵਾਸਤੇ ਚੰਦਨ ਦਾ ਵੀ ਇੱਕ ਪਹਾੜ ਹੈ, ਚੁੱਕ ਕੇ ਤੁਰਿਆ ਜਾਣ। ਨਿਰੀ ਪੜ੍ਹਾਈ ਇਹ ਕੁਝ ਹੈ, ਜੇ ਉਹਦੇ ਵਿੱਚ ਗਿਆਨ ਨਹੀਂ, ਜੇ ਉਹਦੇ ਵਿੱਚ ਸੂਝ ਨਹੀਂ, ਜੇ ਉਹਦੇ ਵਿੱਚ ਇਹ ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਤੇ ਜੇ ਵਿਦਿਆ ਵਿਚਾਰੀ ਹੈ ਪਰਉਪਕਾਰੀ ਕੋਈ ਨਹੀਂ ਤਾਂ ਗਿਆਨ ਨਹੀਂ। ਗੁਰੂ ਕਹਿਣ ਲੱਗੇ ਇੱਕ ਖਿਆਲ ਕਰੀ, ਪੜ ਪੜ ਗੱਡੀ ਲੱਭਦੀ ਹੈ, ਪੜ ਪੜ ਭਰੀਏ ਸਾਥ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀ ਹੈ ਖਾਤ। ਕਹਿਣ ਲੱਗੇ ਪੜ ਪੜ ਕੇ ਭਾਵੇਂ ਉੱਠ ਲੱਗ ਲੈ, ਭਾਵੇਂ ਢੇਰ ਲਾ ਲੈ, ਭਾਵੇਂ ਗੱਡੀਆਂ ਲੱਦ ਲੈ, ਭਾਵੇਂ ਢੇਰ ਲਗਾ ਲੈ, ਭਾਵੇਂ ਖੂਹ ਭਰ ਜਾਣ ਤੇਰੀਆਂ ਕਿਤਾਬਾਂ ਨਾਲ, ਭਾਵੇਂ ਤੂੰ ਵਰਿਆਂ ਵੱਧੀ ਪੜ੍ਹੀ ਜਾਏ, ਪੜ੍ਹੀਓ ਜੋ ਤੇ ਵਰਸ ਵਰਸ, ਮਹੀਨਿਆਂ ਵੱਧੀ ਦਿਨ ਰਾਤ ਪੜ੍ਹੀ ਜਾਏ, ਸਾਰੀ ਜ਼ਿੰਦਗੀ ਪੜ੍ਹੀ ਜਾਏ, ਆਰਜ਼ਾ ਪੜ੍ਹੀ ਜਾਏ, ਹਰ ਸਵਾਸ ਸਵਾਸ ਤੂੰ ਪੜ੍ਹਾਈ ਦੇ ਲੇਖੇ ਲਾ ਦੇਵੇ, ਪੜ੍ਹੀਏ ਜੇ ਤੇ ਸਾਸ। ਪਰ ਕਹਿਣ ਲੱਗੇ ਭਲਿਆ ਮੈਂ ਤੈਨੂੰ ਵਿਸ਼ਵਾਸ ਦਿਵਾਉਣਾ, ਉਹ ਹੈ ਨਾਨਕ ਲੇਖੇ ਇੱਕ ਗੱਲ, ਬਿਨ ਭੈ ਭਗਤੀ ਤਰਨ ਕੈਸੇ, ਬਸ ਇੱਕੋ ਗੱਲ ਲੇਖੇ ਵਿੱਚ, ਨਾਨਕ ਲੇਖੇ ਇੱਕ ਗੱਲ ਹੋਰ ਹਉਮੈ। ਨਿਰੀ ਵਿਦਿਆ ਤਾਂ ਹਉਮੈ ਤਰਕ ਪੈਦਾ ਕਰਦੀ ਕਿ ਜੋ ਮੈਨੂੰ ਸਮਝ ਆਇਆ ਬਸ ਇਹ ਵੀ ਸਮਝਾਉਣਾ ਚਾਹੀਦਾ ਸਾਰਿਆਂ ਨੂੰ, ਆ ਗਲਤੀ ਕਰ ਗਿਆ ਜੀ, ਆ ਗਲਤ ਕਹਿ ਗਿਆ ਜੀ, ਤਰਕ ਪੈਦਾ ਹੋ ਗਿਆ। ਨਾਨਕ ਲੇਖੇ ਇੱਕ ਗੱਲ ਹੋਰ ਹਉਮੈ, ਚੱਖਣਾ ਚਾਖ ਲਿਖ ਲਿਖ ਪੜਿਆ ਤੇਤਾ ਕੜਿਆ। ਨਿਰੀ ਪੜ੍ਹਾਈ ਤਾਂ ਅੰਦਰ ਹਉਮੈ ਇਹੀ ਬੰਧਨਾਂ ਵਿੱਚ ਪਾ ਦਿੰਦੀ ਹੈ, ਆਪਣੀ ਵਿਦਿਆ ਆਪਣੀ ਪੜ੍ਹਾਈ ਦੇ ਆਧਾਰ ਤੇ ਜਿਹੜੀ ਲਾਈਨ ਖਿੱਚ ਦਿੰਦਾ ਹੈ ਉਹਦੇ ਤੋਂ ਬਾਹਰ ਨਹੀਂ ਨਿਕਲ ਸਕਦਾ, ਨਾ ਕਿਸੇ ਨੂੰ ਨਿਕਲਦਾ ਦੇਖਣਾ ਚਾਹੁੰਦਾ ਹੈ, ਬੰਧਨ ਹੈ। ਮੈਂ ਇਹ ਫੈਸਲਾ ਕਰ ਦਿੱਤਾ, ਨਾ ਮੈਂ ਇਸ ਫੈਸਲੇ ਤੋਂ ਬਾਹਰ ਜਾਣਾ, ਨਾ ਕੋਈ ਜਾ ਸਕਦਾ, ਉਹ ਗਲਤ ਹੈ ਜਿਹੜਾ ਮੇਰੇ ਕੀਤੇ ਉਹ ਫੈਸਲੇ ਤੋਂ ਬਾਹਰ ਜਾਂਦਾ, ਕਿਉਂਕਿ ਮੈਂ ਵਿਦਵਾਨ। ਗੁਰੂ ਕਹਿੰਦੇ ਨੇ ਲਿਖ ਲਿਖ ਪੜ੍ਹਿਆ ਤੇ ਤੱਕੜਿਆ, ਬਹੁਤ ਤੀਰਥ ਭਵਿਆ ਤੇ ਤੋਂ ਲਵਿਆ। ਕਹਿਣ ਲੱਗੇ ਐਸੀ ਪੜ੍ਹਾਈ ਤੇ ਇਹ ਜੀ ਗਿਆਨ ਨਹੀਂ ਦਿੰਦੀ, ਬਲਕਿ ਮਨੁੱਖ ਕਰਮ ਕਾਂਡ ਵਿੱਚ ਫਸ ਜਾਂਦਾ, ਗਿਆਨ ਨਹੀਂ, ਕਿਉਂਕਿ ਗਿਆਨਹੀਨ ਜਿਹੜਾ ਹੈ ਨਾ ਉਹ ਹੀ ਕਰਮ ਕਾਂਡੀ ਹੁੰਦਾ, ਕਰੀ ਜਾਣਾ ਹੈ, ਇਹ ਨਹੀਂ ਸਮਝਣਾ ਕੀ ਕਰਨਾ। ਜਿਵੇਂ ਪਹਿਲੇ ਅਰਜ਼ ਕੀਤੀ ਸੀ, ਗੁਰੂ ਜਿਹੜਾ ਹੈ ਨਾ ਉਹਦਾ ਗਿਆਨ ਕੀ ਹੈ, ਜੋ ਗੁਰਮੁਖ ਕਰੇ ਸਾਈ ਭਗਤ ਹੋਵੇ ਸਮਝਾਉਂਦਾ ਹੈ, ਭਗਤੀ ਨਾਲ ਗਿਆਨ ਦਾ ਕੀ ਸੰਬੰਧ ਹੈ, ਉਹਨੂੰ ਸਮਝਾਉਂਦਾ ਕੀ ਕਰਨਾ ਕੀ ਨਹੀਂ ਕਰਨਾ। ਲੇਕਿਨ ਜਦੋਂ ਮਨੁੱਖ ਗਿਆਨ ਵੀ ਹੋਣਾ ਹੋ ਜਾਂਦਾ ਉਦੋਂ ਵੀ ਮਨੁੱਖ ਕਰਮ ਕਰਦਾ, ਬਲਕਿ ਕਈ ਵਾਰ ਤਾਂ ਕਰਮ ਉਹ ਆਪਣੇ ਵੱਲੋਂ ਇਹ ਉਹ ਸਮਝ ਕੇ ਕਰਦਾ ਮੈਂ ਭਗਤੀ ਦੇ ਕਰਮ ਕਰ ਰਿਹਾ, ਪਰ ਗਿਆਨ ਨਾ ਹੋਣ ਕਰਕੇ ਉਹ ਭਗਤੀ ਦੇ ਕਰਮ ਨਹੀਂ ਕਰ ਰਿਹਾ ਹੁੰਦਾ, ਬਲਕਿ ਉਸ ਦੇ ਉਲਟ ਕਰਮ ਕਾਂਡ ਕਰ ਰਿਹਾ ਹੁੰਦਾ। ਆ ਕਰਮ ਕਾਂਡ ਦਾ ਅਰਥ ਕੀ, ਗਿਆਨ ਵੀ ਹੁਣੇ ਕਰਮ,
ਖਿਆਲ ਕਰਿਓ, ਕਰਮ ਕਰਨ ਦਾ ਅਰਥ ਕੀ ਹੈ? ਮਨੁੱਖ ਕਰਮ ਕਰ ਰਿਹਾ ਹੁੰਦਾ ਹੈ, ਕਰਮ ਹੀ ਭਗਤੀ ਦੇ ਰਿਹਾ ਹੁੰਦਾ, ਐਸੀ ਗੱਲ ਨਹੀਂ ਵੀ ਭਗਤੀ ਦੇ ਕਰਮ ਨਹੀਂ ਕਰ ਰਿਹਾ ਹੁੰਦਾ, ਆਪ ਵੱਲੋਂ ਭਗਤੀ ਦੇ ਕਰਮ ਹੀ ਕਰ ਰਿਹਾ, ਪਰ ਕਰਮ ਕਾਂਡ ਕਰ ਰਿਹਾ ਹੁੰਦਾ। ਗੁਰੂ ਨੇ ਉਹਨਾਂ ਦਾ ਜ਼ਿਕਰ ਕਰ ਦਿੱਤਾ, ਕਹਿਣ ਲੱਗੇ ਜਿਹੜੇ ਗਿਆਨ ਵੀ ਹੋਣੇ ਭਗਤੀ ਦੇ ਕਰਮ ਨੇ, ਜਿਹੜੇ ਭਗਤੀ ਨਹੀਂ ਬਣਦੇ ਉਹ ਕਰਮ ਕਾਂਡ ਨੇ, ਤੇ ਉਹ ਕੀ ਨੇ?
ਤੀਰਥ ਭਵਿਆ ਬਹੁ ਤੀਰਥ ਭਵਿਆ ਜਲ ਕੇ ਮੱਜਣ ਜੇ ਗੱਤ ਹੋਵੇ ਨਿਤ ਨਿਤ ਮੇਂਢਕ ਨਾਵੇ ਬਹੁ ਤੀਰਥ ਭਵਿਆ ਨਾ ਤੂੰ ਆਵੇ ਵਸ ਤੀਰਥ ਨਾਈਏ ਬਹੁ ਤੀਰਥ ਭਵਿਆ।
ਗੁਰੂ ਸਮਝਾ ਰਿਹਾ ਤੀਰਥਾਂ ਤੇ ਭਾਉਣ ਨਾਲ ਮਿਲਦਾ ਨੀ, ਤੂੰ ਤੀਰਥਾਂ ਤੇ ਜਾ ਰਿਹਾ, ਇਹਦਾ ਮਤਲਬ ਤੂੰ ਗੁਰੂ ਦਾ ਗਿਆਨ ਨਹੀਂ ਸਮਝ ਰਿਹਾ, ਕਰਮਕਾਂਡੀ ਹੋ ਗਿਆ। ਆਹ ਫਰਕ ਹੈ ਗਿਆਨ ਦਾ ਤੇ ਕਰਮਕਾਂਡ ਦਾ। ਹੁਣ ਜਿਹੜਾ ਤੀਰਥਾਂ ਤੇ ਜਾ ਰਿਹਾ ਉਹ ਵੀ ਆਪਣੇ ਵੱਲੋਂ ਇਹ ਸਮਝ ਰਿਹਾ ਕਿ ਮੇਰੀ ਭਗਤੀ ਹੈ, ਰੱਬ ਨੂੰ ਪ੍ਰਸੰਨ ਕਰਨ ਲਈ ਧਰਮੀ ਬਣਨ ਲਈ ਜਾ ਰਿਹਾ, ਪਰ ਸਮਝ ਨਹੀਂ ਰਿਹਾ।
ਬਹੁਤ ਤੀਰਥ ਭਾਵੇ ਆਤੇ ਤੋਂ ਲਵਿਆ
ਉਹਨੀ ਕਲਪਨਾ ਵੱਧ ਰਹੀ, ਮਨ ਦੀ ਭਟਕਣਾ ਵੱਧ ਰਹੀ, ਆਹ ਤੀਰਥ ਰਹਿ ਗਿਆ, ਅਜੇ ਐਸ ਤੀਰਥ ਤੇ ਨਹੀਂ ਗਿਆ, ਅਜੇ ਐਸ ਤੀਰਥ ਤੇ ਇਸ਼ਨਾਨ ਨਹੀਂ ਕੀਤਾ। ਇੰਨੀ ਵਾਰ ਇਸ਼ਨਾਨ ਕੀਤਾ ਕਰਨਾ ਸੀ, ਮੈਂ ਤੇ ਪੂਰੇ 12 ਇਸ਼ਨਾਨ ਮੱਸਿਆ ਦੇ ਕਰ ਹੀ ਨਹੀਂ ਸਕਿਆ।
ਗਿਆਨ ਨਾ ਆਖ, ਇਸ ਕਰਮ ਕਾਂਡ ਨੂੰ ਭਗਤੀ ਨਾ ਆਖ। ਭਲਿਆ ਜਿਹੜੇ ਕਰਮ ਕਾਂਡੀ ਵੀਰ ਨੇ, ਜੇ ਉਹਨਾਂ ਨੂੰ ਸਮਝਾਉਣ ਲਈ ਇਹ ਗੱਲਾਂ ਗੁਰੂ ਆਖ ਰਿਹਾ ਹੈ ਤੇ ਇਹਨੂੰ ਨਿੰਦਿਆ ਨਾ ਸਮਝ। ਆਪਾਂ ਕਈ ਵਾਰ ਆਖਦੇ ਹਾਂ ਨਾ, ਦੂਜੇ ਨੂੰ ਮਾੜਾ ਨਾ ਆਖ। ਹੁਣ ਇਹਨੂੰ ਕੀ ਆਖੋ ਕਿ ਦੂਜੇ ਨੂੰ ਮਾੜਾ ਆਖ ਰਿਹਾ ਨੇ? ਕਰਮਕਾਂਡ ਸਮਝਾ ਰਹੇ ਨੇ, ਜਿਹੜੇ ਕਰਮਕਾਂਡੀ ਨੇ ਉਹਨਾਂ ਨੂੰ ਤਾਂ ਹਰੂਣਾ ਦੇਣਾ ਹੀ ਪਏਗਾ, ਤੇ ਗੁਰੂ ਦੇ ਰਹੇ। ਗੁਰੂ ਆਖਦੇ ਨੇ ਭਲਿਆ ਖਿਆਲ ਕਰੀ, ਤੂੰ ਜੀਵਨ ਬਰਬਾਦ ਕਰ ਰਿਹਾ, ਆਪਣਾ ਜ਼ਿੰਦਗੀ ਦਾ ਕੀਮਤੀ ਸਮਾਂ ਵਿਅਰਥ ਗੁਆ ਰਿਹਾ। ਅੰਨ ਨਾ ਖਾਇਆ, ਸਾਧ ਗਵਾਇਆ, ਬਹੁਤ ਦੁੱਖ ਪਾਇਆ, ਦੂਜਾ ਭਾਇਆ ਗੁਰੂ ਦੀ ਗੱਲ ਚੰਗੀ ਨਾ ਲੱਗੀ, ਕਰਮ ਕਾਂਡੀਆਂ ਦੀ ਗੱਲ ਦੇਖ ਦੇਖ ਕੇ ਦੂਜਿਆਂ ਨੇ ਵੀ ਸ਼ੁਰੂ ਕਰ, ਅਸੀਂ ਵੀ ਸ਼ੁਰੂ ਕਰ ਲੈਣਾ। ਅੱਜ ਸਮਾਂ ਨਹੀਂ ਮੈਂ ਇਸ ਗੱਲ ਨੂੰ, ਅੱਜ ਕਦੀ ਆਪਣੀ ਨਿਗਾਹ ਮਾਰਿਓ, ਝਾਤੀ ਮਾਰਿਓ ਆਪਣੇ ਵਿਹੜੇ ਵਿੱਚ। ਕਰਮ ਕਾਂਡ ਦਾ ਬਹੁਤਾ ਹਿੱਸਾ ਸਾਡੀ ਜ਼ਿੰਦਗੀ ਵਿੱਚ ਉਸੇ ਤਰ੍ਹਾਂ ਪ੍ਰਭਾਵਿਤ ਛੱਡ ਰਿਹਾ, ਉਸੇ ਤਰ੍ਹਾਂ ਮੱਸਿਆ ਪੂਰਨਮਾਸ਼ੀਆਂ ਨਹਾਉਣੀਆਂ, ਉਸੇ ਤਰ੍ਹਾਂ ਚਲੀਏ ਕੱਟਣੇ, ਇਹ ਸਾਰਾ ਕੁਝ ਸਾਡੇ ਵਿੱਚ ਆ ਗਿਆ। ਛੋਟੀਆਂ ਛੋਟੀਆਂ ਗੱਲਾਂ ਸਾਡੇ ਵਿੱਚ ਉਸੇ ਤਰ੍ਹਾਂ ਜੀਵਨ ਦਾ ਹਿੱਸਾ ਬਣ ਰਹੀਆਂ ਜਿਹਨੂੰ ਗੁਰੂ ਨੇ ਰੋਕਿਆ ਸੀ। ਬਹੁਤ ਦੁੱਖ ਪਾਇਆ, ਦੂਜਾ ਬਹਾਇਆ, ਇਹ ਤਾਂ ਦੂਜਾ ਬਹਾਇਆ, ਦੂਜੇ ਬਹਾਏ ਲੱਗੇ ਦੁੱਖ ਪਾਇਆ, ਬਿਨ ਸ਼ਬਦੇ ਬਿਰਥਾ ਜਨਮ ਗਵਾਇਆ। ਤੇ ਗੁਰੂ ਆਖ ਰਹੇ ਨੇ ਬਹੁਤ ਦੁੱਖ ਪਾਇਆ, ਦੂਜਾ ਬਹਾਇਆ, ਕਹਿਣ ਲੱਗੇ ਬਸਤਰ ਨਾ ਪੈ ਰਹੇ। ਨਾਂਗੇ ਸਾਧੂ ਬਣੇ ਹੋਏ ਨੇ, ਉਹਨਾਂ ਕੋਲੋਂ ਕੋਈ ਪੁੱਛੇ ਕਿਉਂ ਬਣੇ, ਆਖਣਗੇ ਭਗਤੀ। ਉਹਨਾਂ ਨੂੰ ਮਹਾਨ ਭਗਤ ਜਾਣ ਕੇ ਜਦੋਂ ਕਦੀ ਕੁੰਭ ਦਾ ਮੇਲਾ ਆਉਂਦਾ, ਜਾ ਕੇ ਵੇਖੇ ਕਰੋ, ਨਾਂਗੇ ਸਾਧੂਆਂ ਨੂੰ ਬੜੇ ਮਾਣ ਸਨਮਾਨ ਆਦਰ ਸਤਿਕਾਰ ਨਾਲ ਹਾਥੀਆਂ ਤੇ ਚੜਾ ਕੇ ਲਿਆਉਣਗੇ ਤੇ ਦਰਸ਼ਨ ਕਰਨਗੇ, ਨਮਸਕਾਰਾਂ ਕਰਨਗੇ। ਕਿਉਂ? ਕਿਉਂਕਿ ਉਹ ਕੱਪੜੇ ਨਹੀਂ ਪਾਉਂਦੇ। ਅਜੀਬ ਗੱਲ ਹੈ, ਕੱਪੜੇ ਨਹੀਂ ਪਾਉਂਦੇ, ਬਸ ਇਹ ਵੀ ਭਗਤੀ ਹੋ ਗਈ, ਨਾਂਗੇ ਸਾਧੂ ਵੀ ਭਗਤੀ ਹੋ ਗਏ। ਤੇ ਗੁਰੂ ਜਵਾਬ ਦੇ ਰਿਹਾ, ਕਹਿੰਦਾ ਅੰਨ ਨ ਖਾਇਆ ਸਾਧ ਗਵਾਇਆ, ਬਹੁਤ ਦੁੱਖ ਪਾਇਆ, ਦੂਜਾ ਪਾਇਆ, ਬਸਤਰ ਨਾ ਪਹਿਰੇ, ਨਿਸਕਾਰ ਦਿਨ ਰਾਤ ਕਹਿਰ ਪਿਆ ਵਰਤਦਾ ਉਹਨਾਂ ਤੇ, ਗਰਮੀ ਵੀ ਜਾਗ ਰਹੇ ਨੇ, ਜ਼ੁਲਮ ਕਰ ਰਹੇ ਨੇ ਆਪਣੇ ਜ਼ਿੰਦਗੀ, ਆਪਣੇ ਸਰੀਰ, ਆਪਣੇ ਜੀਵਨ ਨਾਲ। ਮਨ ਬਿਗੁੱਤਾ, ਕਈ ਲੋਕ ਬੋਲਣਾ ਛੱਡ ਦਿੰਦੇ ਨੇ, ਗੱਲ ਨਹੀਂ ਕਰਨੀ। ਭਲਿਆ ਰੱਬ ਨੇ ਕੋਈ ਗਲਤੀ ਕੀਤੀ ਹੈ ਤੈਨੂੰ ਜ਼ਬਾਨ ਦੇਣ ਵਾਲੀ? ਤੈਨੂੰ ਤੇ ਲੋੜ ਕੋਈ ਸੀ, ਉਹਨੇ ਤੇਰੇ ਮੂੰਹ ਵਿੱਚ ਜ਼ਬਾਨ ਪਾਈ। ਹਾਂ, ਤੂੰ ਇਹ ਗੁਰੂ ਕੋਲੋਂ ਗਿਆਨ ਹਾਸਲ ਕਰ ਕਿ ਬਾਬਾ ਬੋਲਣਾ ਕਿਆ ਕਹੀਏ, ਬਸ ਆ ਗਿਆਨ ਹੈ, ਇਹ ਨਹੀਂ ਕਿ ਬੋਲਣਾ ਹੀ ਨਹੀਂ। ਦੇਖੋ ਗਿਆਨ ਵਿੱਚ ਤੇ ਕਰਮ ਕਾਂਡ ਵਿੱਚ ਕੀ ਅੰਤਰ ਹੈ? ਕਰਮ ਕਾਂਡ ਜਿਹੜਾ ਮੋਹਨ ਧਾਰੀ ਬੈਠਾ ਉਹ ਕਹਿੰਦਾ ਬੋਲਣਾ ਨਹੀਂ, ਸਾਡੇ ਵਿੱਚ ਵੀ ਆ ਗਿਆ। ਅੱਜ ਮੋਨੀ ਸਾਹਿਬ ਨੇ, ਕਿਉਂਕਿ ਇੰਨੇ ਵਰਿਆਂ ਤੋਂ ਬੋਲੇ ਨੇ ਇਸ ਲਈ ਮਹਾਨ ਨੇ, ਸਾਡੇ ਵਿੱਚ ਵੀ ਮੋਨੀ ਪੈਦਾ ਹੋਏ ਨੇ। ਤੇ ਗੁਰੂ ਨੇ ਆਖ ਦਿੱਤਾ, ਗੁਰੂ ਕਹਿੰਦਾ ਨਹੀਂ ਜ਼ਬਾਨ ਬੋਲਣ ਲਈ ਬਣੀ ਹੈ, ਰੱਬ ਨੇ ਕੋਈ ਗਲਤੀ ਨਹੀਂ ਕੀਤੀ ਤੈਨੂੰ ਜ਼ਬਾਨ ਦੇਣ ਵਾਲੀ, ਉਹਨੇ ਤੈਨੂੰ ਬੋਲਣ ਦੀ ਦਿੱਤੀ ਹੈ। ਹਾਂ, ਗਿਆਨ ਦੀ ਲੋੜ ਹੈ ਕਿ ਤੂੰ ਬੋਲਣਾ ਕੀ। ਸ਼ੁਭ ਬਚਨ ਬੋਲ, ਸ਼ੁਭ ਬਚਨ ਬੋਲ, ਗੁਣ ਅਮੋਲ, ਬਾਬਾ ਬੋਲਣਾ ਕਿਆ ਕਹੀਏ, ਜੈਸੇ ਰਾਮ ਨਾਮ ਰਵ ਰਹੀਏ, ਸੰਤਨ ਸਿਓ ਬੋਲੇ ਉਪਕਾਰੀ, ਮੂਰਖ ਸਿਓ ਬੋਲੇ ਚੱਖ ਮਾਰੀ। ਬਸ ਆ ਸਮਝ ਲੈ, ਲੇਕਿਨ ਬੋਲਣਾ ਨਾ ਛੱਡ, ਮਨ ਵੀ ਗੁੱਤਾ, ਮੌਨ ਧਾਰਨ ਕਰਨ ਵਿੱਚ ਹੀ ਆਪਣੇ ਜੀਵਨ ਦਾ ਸਮਾਂ ਗੁਆ ਰਿਹਾ। ਗੁਰੂ ਕਹਿੰਦੇ ਨੇ ਪਰ ਇਸ ਅਗਿਆਨਤਾ ਦੀ ਨੀਂਦ ਵਿੱਚੋਂ ਜਗਾਏ ਕੌਣ? ਇਸ ਅਗਿਆਨਤਾ ਦੀ ਨੀਂਦ ਵਿੱਚੋਂ ਗੁਰੂ ਹੀ ਜਗਾਏ, ਇਹ ਫੈਸਲਾ ਵੀ ਸਤਿਗੁਰੂ ਦਿੰਦੇ ਨੇ। ਕਹਿੰਦੇ ਨੇ ਮੌਨ ਵਿਗੁੱਤਾ ਕਿਉਂ ਜਾਗੇ, ਗੁਰਬਿਨ ਸੂਤਾ ਕਿਉਂ ਜਾਗੇ, ਮੌਨ ਵਿਗੁੱਤਾ ਕਿਉਂ ਜਾਗੇ, ਗੁਰ ਬਿਨ ਸੂਤਾ, ਪਗੋਂ ਉਪੇ ਤਾਣਾ। ਆਮ ਕਈ ਵਾਰੀ ਪੜ ਜਾਣੇ ਆ ਪਗ ਉਪੇ ਤਾਣਾ ਨੇ, ਪਗੋਂ ਪੇਤਾਣਾ, ਤਾਣਾ ਦਾ ਮਤਲਬ ਹੁੰਦਾ ਜਿਹਦੇ ਉੱਤੇ ਕੁਛ ਪਹਿਨਿਆ ਹੋਵੇ, ਤੇ ਪੇਤਾਣਾ ਦਾ ਮਤਲਬ ਹੁੰਦਾ ਜਿਹਦੇ ਉੱਤੇ ਕੁਛ ਨਾ ਪਹਿਨਿਆ ਹੋਵੇ। ਪਗੋਂ ਭਾਵ ਪੈਰਾਂ ਤੋਂ, ਪੇਤਾਣਾ ਬਿਨਾਂ ਕੁਝ ਪਹਿਨਿਆ ਨੰਗੇ ਪੈਰ ਰਹਿਣਾ, ਜੈਨ ਮਤ ਵਾਲੇ ਰਹਿੰਦੇ ਉਹ ਕਹਿੰਦੇ ਨੇ ਪੈਰਾਂ ਵਿੱਚ ਜੁੱਤੀ ਪਾਈ ਤੇ ਉਹਦੇ ਥੱਲੇ ਆ ਕੇ ਮੱਤ ਕੋ ਕੀੜਾ ਮਰ ਜਾਏ। ਹਿੰਸਾ ਪਰਮੋ ਧਰਮ ਦੇ ਉਪਾਸ਼ਕ ਜਿਹੜੇ ਨੇ ਉਹ ਪੈਰਾਂ ਵਿੱਚ ਜੋੜਾ ਨਹੀਂ ਪਾਉਂਦੇ। ਤੇ ਗੁਰੂ ਨੇ ਆਖਿਆ, ਕਹਿਣ ਲੱਗੇ ਪਗੋ ਪੇਤਾਣਾ, ਆਪਣਾ ਕੀਆ ਕਮਾਣਾ। ਕਹਿਣ ਲੱਗੇ ਤੂੰ ਕਰਮ ਹੀ ਐਸੇ ਕੀਤੇ ਨੇ, ਤੈਨੂੰ ਪੈਰਾਂ ਵਿੱਚ ਜੁੱਤੀ ਵੀ ਨਸੀਬ ਨਹੀਂ ਹੋਈ, ਪਗੋਂ ਪਤਾਣਾ ਆਪਣਾ ਕੀਆ ਕਮਾਣਾ ਆਲ ਮਲ ਖਾਈ ਸਿਰ ਸ਼ਾਹੀ ਪਾਈ ਆਲ ਮਲ ਖਾਧੀ ਸਿਰ ਤੇ ਸੁਆ ਪਾ ਲਈ ਜਟਾਵਾਂ ਬਣਾ ਲਈਆਂ ਮੂਰਖ ਅੰਧੇ ਪੱਤ ਗਵਾਈ ਗਿਆਨ ਵੀ ਹੁਣੇ ਅਗਿਆਨਤਾ ਦੇ ਵਿੱਚ ਅੰਧੇ ਹੋਏ ਹੋਏ ਮਨੁੱਖ ਨੇ ਆਪਣੀ ਪੱਤ ਮਾਣ ਇੱਜ਼ਤ ਖੂਬਸੂਰਤੀ ਸਭ ਕੁਝ ਗਵਾ ਲਿਆ ਮੂਰਖ ਅੰਧੇ ਪੱਤ ਗਵਾਈ ਵਿਨ ਨਾਵੇਂ ਕਿਛ ਥਾਂ ਨ ਪਾਈ ਆ ਸਾਰਾ ਕਰਮ ਕਾਂਡ ਇੱਕ ਪਾਸੇ ਰੱਖ ਦੇਈਏ ਗੁਰੂ ਕਹਿੰਦੇ ਨੇ ਨਾਮ ਭਗਤੀ ਤੇ ਭਗਤੀ ਉਹ ਜਿਹੜੀ ਗਿਆਨ ਨਾਲ ਜੁੜੀ ਹੋਵੇ ਕੀ ਕਰਨਾ ਕੀ ਨਹੀਂ ਕਰਨਾ ਗੁਰੂ ਕਹਿੰਦੇ ਨੇ ਇਹਦੇ ਤੋਂ ਬਿਨਾ ਕੁਝ ਵੀ ਨਹੀਂ ਵਿਨ ਨਾਵੇਂ ਕਿਛ ਥਾਂ ਨਾ ਪਾਏ ਇਸੇ ਲਈ ਗੁਰੂ ਨੇ ਇੱਕ ਫੈਸਲਾ ਅਰਦਾਸ ਵਿੱਚ ਵੀ ਕੀਤਾ ਕਹਿਣ ਲੱਗੇ ਪੰਡਿਤ ਸ਼ਾਸਤ ਸਿਮਰਤ ਪੜ੍ਹਿਆ ਯੋਗੀ ਗੋਰਖ ਗੋਰਖ ਕਰਿਆ ਮੈਂ ਮੂਰਖ ਹਰ ਹਰ ਜਪ ਪੜਿਆ ਕੁਛ ਨਹੀਂ ਨਾਵੇਂ ਕਿਸ ਥਾਂ ਨਾ ਪਾਏ ਕਹਿਣ ਲੱਗੇ ਮੈਂ ਉਹ ਲੋਕ ਵੀ ਦੇਖਣਾ ਜਿਹੜੇ ਜੰਗਲਾਂ ਵਿੱਚ ਰਹਿੰਦੇ ਨੇ ਰਹੇ ਬਿਬਾਣੀ ਉਹ ਲੋਕ ਵੀ ਦੇਖਣਾ ਜਿਹੜੇ ਮੜੀਆਂ ਮਸਾਣਾਂ ਵਿੱਚ ਬੈਠੇ ਨੇ ਮੜੀ ਮਸਾਣੀ ਇਹ ਸਾਰਾ ਕਰਮਕਾਂਡ ਹੈ ਸਤਿਗੁਰੂ ਕਰਮਕਾਂਡ ਤੇ ਅਵਤਾਰਵਾਦ ਵਿੱਚੋਂ ਭਰਮਾਂ ਭੁਲੇਖਿਆਂ ਵਿੱਚੋਂ ਕੱਢ ਕੇ ਸਿੱਖ ਨੂੰ ਗੁਰਮਤ ਦੇ ਗਾਡੀ ਰਾਹ ਤੇ ਤੋਰਨਾ ਚਾਹੁੰਦੇ ਨੇ ਤੂੰ ਦੁਨੀਆਂ ਵਿੱਚ ਰਹਿ ਸਾਰੇ ਵਿਹਾਰ ਕਰ ਸਾਰੇ ਕਰਮ ਕਰ ਪਰ ਕਰਮ ਦੇ ਨਾਲ ਨਾਲ ਇਹ ਸੋਧ ਲੈ ਗਿਆਨ ਵਿਹਣਾ ਗਿਆਨ ਨਾਲ ਗੁਰੂ ਕੋਲੋਂ ਬਖਸ਼ੇ ਹੋਏ ਗਿਆਨ ਨਾਲ ਕਿ ਕਿਹੜਾ ਕਰਮ ਕਿਵੇਂ ਕਰਨਾ ਤੇ ਗੁਰੂ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਵਰਜਿਆ ਨਹੀਂ ਆਖਿਆ ਮਾਰਨਾ ਨਹੀਂ ਇਹਨੂੰ ਕੰਟਰੋਲ ਕਰਨਾ ਹੈ ਦੁਸ਼ਮਣ ਦੁਸ਼ਮਣ ਮਰ ਜਾਣ ਨਾਲ ਵੀ ਮਨੁੱਖ ਆਲਸੀ ਹੋ ਜਾਂਦਾ ਜੀ ਕਿਉਂਕਿ ਚੇਤਨਤਾ ਨਹੀਂ ਰਹਿੰਦੀ ਦੁਸ਼ਮਣ ਆਪਣੇ ਆਪ ਵਿੱਚ ਕੁਦਮ ਹੈ ਜਾਗਰਣਾ ਰਹਿੰਦਾ ਮਨੁੱਖ ਕਿਉਂਕਿ ਦੁਸ਼ਮਣ ਖੜਾ ਹੈ ਦੁਸ਼ਮਣ ਦਾ ਮਰ ਜਾਣਾ ਵੀ ਠੀਕ ਨਹੀਂ ਕਹਿੰਦੇ ਨੇ ਚੰਗੀ ਗੱਲ ਤਾਂ ਹੈ ਉਹਨੂੰ ਕਬਜ਼ੇ ਵਿੱਚ ਕਰ ਲੈਣਾ ਕੰਟਰੋਲ ਕਰ ਲੈਣਾ ਕਹਿਣ ਲੱਗੇ ਤੂੰ ਕੰਮ ਹੀ ਨਾ ਹੋ ਗ੍ਰਿਸਤੀ ਹੋ ਜਾ ਤੂੰ ਕੰਮ ਹੀ ਨਾ ਹੋ ਗ੍ਰਿਸਤੀ ਹੋ ਜਾ ਤੂੰ ਕ੍ਰੋਧੀ ਨਾ ਹੋ ਵੀਰ ਰਸੀ ਹੋ ਜਾ ਤੂੰ ਲੋਭੀ ਨਾ ਹੋ ਕਿਰਤੀ ਹੋ ਜਾ ਤੂੰ ਮੋਹ ਵਿੱਚ ਨਾ ਫਸ ਪ੍ਰੇਮ ਨਾਲ ਜੁੜ ਜਾ ਤੂੰ ਹੰਕਾਰੀ ਨਾ ਹੋ ਸਵੈ ਭਰੋਸੇ ਵਾਲਾ ਹੋ ਜਾ ਬਸ ਆ ਫਰਕ ਹੈ ਗੁਰੂ ਕਹਿੰਦੇ ਨੇ ਕਰਮ ਕਰ ਪਰ ਜੋ ਗੁਰੂ ਗਿਆਨ ਬਖਸ਼ਦਾ ਉਹਦੇ ਅਧੀਨ ਕਰ ਪਰ ਕੀ ਦੇਖ ਰਿਹਾ ਸਤਿਗੁਰੂ ਕਹਿੰਦੇ ਨੇ ਰਹੇ ਬਿਬਾਣੀ ਮੜੀ ਮਸਾਣੀ ਅੰਧ ਨਾ ਜਾਣੇ ਫਿਰ ਪਛਤਾਣੀ ਅੰਧਾ ਅਗਿਆਨਹੀਣ ਜਿਹੜਾ ਗੁਰੂ ਕੋਲੋਂ ਗਿਆਨ ਨਹੀਂ ਲੈਂਦਾ ਉਹ ਜਾਣਦਾ ਨਹੀਂ ਕਰਮ ਕਾਂਡੀ ਹੋ ਕੇ ਜੀਵਨ ਗੁਜ਼ਾਰ ਲੈਂਦਾ ਤੇ ਜਦੋਂ ਕੁਛ ਪੱਲੇ ਨਹੀਂ ਪੈਂਦਾ ਕਰਮ ਕਾਂਡ ਵਿੱਚੋਂ ਫਿਰ ਪਛਤਾਉਂਦਾ ਮੈਂ ਜੀਵਨ ਐਵੇਂ ਗਵਾਲਿਆ ਅੰਧ ਨਾ ਜਾਣੇ ਫਿਰ ਪਛਤਾਣੀ ਸਤਿਗੁਰੁ ਭੇਟੇ ਸੋ ਸੁਖ ਪਾਏ ਜਿਨ੍ਹਾਂ ਨੂੰ ਗੁਰੂ ਮਿਲਦਾ ਕਿਉਂਕਿ ਗੁਰੂ ਇੱਕ ਐਸਾ ਸ਼ਾਹ ਹੈ ਉਹ ਜਿਹੜਾ ਨਾਮ ਜਿਹਨੂੰ ਭਗਤੀ ਆਖਦੇ ਨੇ ਉਹਦਾ ਖਜ਼ਾਨੇ ਉਹਦੇ ਕੋਲ ਹੈ ਤੇ ਜਿਹੜਾ ਉਹਨੂੰ ਮਿਲਦਾ ਉਹਨੂੰ ਉਹ ਰਾਸ ਵਜੋਂ ਦੇ ਦਿੰਦਾ ਗੁਰੂ ਉਹ ਫਿਰ ਸੁਖੀ ਰਹਿੰਦਾ ਜੀਵਨ ਦੀ ਹੱਟੀ ਬੜੀ ਖੂਬਸੂਰਤ ਚੱਲਦੀ ਹੈ ਜੀਵਨ ਦਾ ਵਪਾਰ ਬੜਾ ਖੂਬਸੂਰਤ ਚੱਲਦਾ ਗੁਰੂ ਕਹਿੰਦੇ ਨੇ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਰਹਿਮਤ ਕਰੇ ਉਹਦੀ ਝੋਲੀ ਇਹ ਭਗਤੀ ਪੈਂਦੀ ਹੈ ਜਿਹੜੀ ਗੁਰੂ ਕੋਲ ਹੈ ਤੇ ਜਦੋਂ ਪੈ ਜਾਂਦੀ ਹੈ ਨਾ ਉਦੋਂ ਸਾਰੇ ਅੰਦੇਸ਼ੇ ਖਤਮ ਹੋ ਜਾਂਦੇ ਨੇ ਸਾਰੇ ਲਾਲਚ ਆਸਾਂ ਖਤਮ ਹੋ ਜਾਂਦੀਆਂ ਨੇ ਬਲਕਿ ਗੁਰੂ ਦਾ ਸ਼ਬਦ ਉਹਦੇ ਅੰਦਰੋਂ ਜਿਹੜੀ ਹਉਮੈ ਸਭ ਤੋਂ ਵੱਡੀ ਰੁਕਾਵਟ ਸੀ ਨਾ ਉਹਨੂੰ ਵੀ ਜਲਾ ਦਿੰਦਾ ਗੁਰੂ ਸ਼ਬਦ ਜਲਾ ਦਿੰਦਾ ਆਸ ਅੰਦੇਸੇ ਤੇ ਨੇ ਕੇਵਲ ਹਉਮੈ ਸ਼ਬਦ ਜਲਾਏ ਤੇ ਗੁਰੂ ਕਹਿੰਦੇ ਨੇ ਜਿਹਦੇ ਅੰਦਰੋਂ ਹਉਮੈ ਸ਼ਬਦ ਜਲਾ ਦੇਵੇ ਤੇ ਗਿਆਨ ਗੁਰੂ ਦਾ ਬਖਸ਼ਿਆ ਹੋਇਆ ਜੀਵਨ ਦੀ ਕਰਨੀ ਦੀ ਜੁਗਤ ਆ ਜਾਏ ਤੇ ਉਹ ਕਰਨੀ ਭਗਤੀ ਬਣ ਜਾਏ ਐਸਾ ਭਗਤ ਜਿਹੜਾ ਪ੍ਰਭੂ ਦੇ ਦਰ ਤੇ ਪ੍ਰਵਾਨ ਹੁੰਦਾ ऐसा भगत प्रभु दे दर ते प्रभु। ये गल सतगुरु पौड़ी विच आख रहे हैं।
पौड़ी भगत तेरे मन भाव दे,
जिन्हां कोल भगती दे भंडार गुरु नानक गुरु कोलो मिली हुई भगती दे भंडार दा खजाना हिस्सा है।
पौड़ी भगत तेरे मन भाव दे, दर सोहन कीरत गाउं दे।
ओ तेरे दर ते प्रवान हुंदे ने, सोहने लगदे ने, उन्हां नूं शोभा मान वडियाई मिलदी है। पर कहिंदे ने जिहड़े भगत नहीं बणदे, जिहड़े गुरु कोलों इह ज्ञान ते भगती दे खजाने दा हिस्सा नहीं लैंदे, सतगुरु ने उन्हां दा जिक्र भी कर दित्ता जिहड़े नहीं जाणदे।
पौड़ी भगत तेरे मन पावदे, दर सोहन कीरत गावदे, नानक कर्म बाहरे दर ढो न लेनी तावदे।
जेडे कर्म भी होने लोग ने ओ तेरे दर ते ढोही नहीं लेंदे, दिन रात तावदे पटकदे ने।
दर ढो न लेनी तावदे, क्यों एक मूल ना बुझन अपना अनहोंदा आप गणाए दे।
ओ अपना मूल नहीं बुझदे, साडा करन हार कौन है, साडा करता कौन है, साडी जुगत जी दी किंदे हाथ विच है, ओ नहीं बुझदे। बल्कि सब कुछ अपना समझ के सब कुछ साडा है, ओ हां विच प्रवृत्त रहिंदे, अण हुंदा आप गणाए दे। सारी जिंदगी उन्हां दी हों ही वड्डी हुंदी जांदी है,
अण हुंदा आप गणाए दे।
गुरु कहिंदे ने इस लई अरदास कर,
हों ढाडी का नीच जात।
ये जिहड़े अपने आप नूं उत्तम अखवाण वाले ने ना, जिन्हां दे अंदर हों खलोती भावें विद्या दी भावें पढ़ाई दी भावें पदार्थां दी, ये सतगुरु मैनूं इन्हां विचों कढ रहे। मैं तेरा, मैं ता गरीब हां, मैं ता नीवा, मेरे कोल कुछ नहीं, ना हम किया ना करेंगे ना कर सके सर, मेरे कोल ता कुछ नहीं।
हां ढाडी का नीच जात होर उत्तम जात सदाए दे।
तैन लगे मैं ता उन्हां दी संगत मंगना जेड़े गुरु दे बख्शे हुए ज्ञान राही कर्म भगती नूं वसाउंदे ने, नाम भगती बन जांदे। गुरु कहंदे ने
तिन मंगा जे तुझे ध्याए दे, तिन मंगा जे तुझे ध्याए दे, हर अमृत भगत भंडार है। हर अमृत भगत भंडार है, गुर सतगुर पासे राम राजे, गुर सतगुर पासे राम राजे, गुर सतगुर सच्चा शाह है, गुर सतगुर सच्चा शाह है, सिख दे हर रासे, सिख दे हर रासे, हर अमृत भगत भंडार है, हर अमृत भगत भंडार है, हर अमृत भगत भंडार।
राम कली महला तीजा, आनंद की ओंकार सतगुरु प्रसाद। आनंद भया मेरी माए सतगुरु मैं पाया सतगुरु ता पाया सहज से तीन मन वजियां बात राग रतन परवार परियां शब्द गावनियां शब्दो तगावो हरी के रमन जिनी बसाया कहे नानक आनंदो सतगुरु मैं पाया ए मन मेरे तू सदा रो अरनाल अरनाल रो तू मन मेरे दुख सब विसार करो करे तेरा कार्य सब सवार सब नाक लसमरथ स्वामी सुख कहे नानक मनु मेरे सदर और नाल साचे साहबा क्या नहीं घर तेरे करता तेरे सख जिस दे सुपा सदा सुला तेरी नाम मन सा नाम जिनते मनु वस्या वाजे शब्द घनेरे कहे नानक सच्चे साहिब क्या नहीं करते साच नाम आधार मेरा दिन भुखा सब गवान कर सांत सुख मन वसया दिन इच्छा सब गुजा सदा कुर्बान किता गुरु विखो जिस दिया बध्याई कहे नानक सुनो संतो शब्द धरो प्यारो साचा नाम मेरा आधारो वाजे पल शब्द हर सुवागे शब्द वाजे कलां जित कर धारिया पंच दूत तुद वास कीते काल कंठक मार गुरु करम पाया तुद जिन को से नाम हर के लाग कहे नानक तेंस को आतित घर अनहद भाग अनंत सुनो वड भागियो सगल मनोरथ पूरे पार ब्रह्म प्रपाया उतरे सगल विसूरे दुख रोग संताप उतरे सुनी सची बाणी संत साधन भय सबसे पूरे गुप्ते जा सुनते पुनित कहते पवित्र सतगुरु रया भरपूरे बिनवंत नानक गुरचरण लागे वाजे पूरे सुनते पुनित कहते पवित्र सतगुरु रया भरपूरे बिनवंत नानक गुरचरण लागे वाजे पूरे
सलोक पवन गुरु पाणी पिता माता धरत महत दिवस रात दोए दाई दाया दिवस रात दोए दाई दाया खिले सगल जगत
चंग आईया बुरे आईया वाचे धर्म हदूर करमी आपो अपनी के नेड़े के दूर जिन्नी नाम धया गए मिशकत वहाल नानक ते मुख उजले कहती छुट्टी नाल जिन्नी नाम धया गए मिशकत वहाल नानक ते मुख उजले कहती छुट्टी ना वाहिगुरु जी का खालसा वाहिगुरु जी।